നിർഭോ നിർവൈരകാലമൂർത്ത് അജോനി ശൈവം ഗുരുപ്രസാദ് ഇസ്മാൽ അഥാ അഗൻ അതോല ജ്യോ ബുലാവോ നാമിക ദാസ ബോലെ ਮਾਨਯੋਗ ਗੁਰੂ ਰੁਖਸਾਤ ਸਿੰਘ ਜੀਓ ਸਨੇਮਰ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਾਮ ਦੇ ਦੀਵਾਨ ਦੇ ਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਮਹਾਨ ਸਲੋਕ ਜੋ ਕਰੀਬਨ ਕਰੀਬਨ ਅਕਸਰ ਵਿਆਖਿਆਕਾਰਾਂ ਤੋਂ ਅਛੂਤਾ ਹੀ ਰਹਿੰਦਾ ਹੈ। ਕਹਿੰਦੇ ਜਿਸ ਸਬਜੈਕਟ ਨੂੰ ਛੂਈਏ ਨਾ ਅਛੂਤਾ, ਜਿਸ ਸ਼ਬਦ ਨੂੰ ਛੋਈਏ ਨਾ ਅਛੂਤਾ, ਨਹੀਂ ਛੂਹਦੇ ਚਲੋ ਇਸ ਦੀ ਗੱਲ ਨਹੀਂ ਕਰਦੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬਹੁਤ ਕੁਛ ਐਸਾ ਹੈ, ਬਹੁਤ ਕੁਛ ਐਸਾ ਹੈ, ਕੁਛ ਇਸ ਵਾਸਤੇ ਅਛੂਤਾ ਰਹਿ ਜਾਂਦਾ, ਸਮਝ ਵਿੱਚ ਨਹੀਂ ਆਉਂਦਾ, ਕੁਝ ਇਸ ਵਾਸਤੇ ਅਛੂਤਾ ਰਹਿ ਜਾਂਦਾ, ਆਪਣਾ ਮਨ ਨਹੀਂ ਮੰਨਦਾ, ਕੁਛ ਇਸ ਵਾਸਤੇ ਵੀ ਅਛੂਤਾ ਰਹਿ ਜਾਂਦਾ, ਸ਼ਾਇਦ ਸਮਾਜ ਬਰਦਾਸ਼ਤ ਨਾ ਕਰੇ। ਇਹ ਤਿੰਨੇ ਨੁਕਤੇ ਨਹੀਂ ਦੇਖਣੇ ਚਾਹੀਦੇ ਨੇ। ਗੁਰੂ ਨੇ ਗੱਲ ਆਖੀ ਇਹ ਤੋਂ ਕਹਿਣੀ ਹੈ, ਸੁਣਾਉਣੀ, ਬਸ ਇਤਨੀ ਹੈ। ਸਲੋਕ ਹੈ ਕਲ ਕਲ ਵਾਲੀ ਕਾਮ ਮਤ ਮਨੁਆ ਪੀਵਣ ਹਾਰ, ਕ੍ਰੋਧ ਕਟੋਰੀ ਮੋਹ ਭਰੀ ਪਿਲਾਵਾ ਅਹੰਕਾਰ। ਇਸ ਸਬਜੈਕਟ ਮੈਂ ਇਸ ਵਾਸਤੇ ਵੀ ਛੇੜਿਆ, ਦੇਸ਼ ਦੇ ਚ ਥੋੜਾ ਪਰ ਵਿਦੇਸ਼ ਦੇ ਚ ਜ਼ਿਆਦਾ, ਕਿੰਤੂ ਪਰੰਤੂ ਇਹ ਦਸਮ ਗ੍ਰੰਥ ਦੀ ਬਾਣੀ ਤੇ, ਕਿੰਤੂ ਪਰੰਤੂ ਉਹ ਪੇ ਕਰਦੇ ਨੇ ਜਿਨ੍ਹਾਂ ਨੂੰ ਸਿੱਖ ਇਤਿਹਾਸ ਦਾ ਕੱਖ ਵੀ ਪਤਾ ਨਹੀਂ, ਕੁਛ ਵੀ ਨਹੀਂ, ਉਂਝ ਮੁਦਈ ਬਣੇ ਹੋਏ ਨੇ, ਬੋਧ ਕੁਛ ਵੀ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਕਵੀ, ਉਹਨਾਂ ਦੀਆਂ ਰਚਨਾਵਾਂ, ਵੱਖ ਵੱਖ ਰਸਾਂ ਦੇ ਕਵੀ ਸਨ। ਕੋਈ ਹਾਸ ਰਸ ਦਾ ਕਵੀ ਸੀ, ਕੋਈ ਰੋਦਰ ਰਸ ਦਾ ਕਵੀ ਸੀ, ਕੋਈ ਸ਼ਾਂਤ ਰਸ ਦਾ ਕਵੀ ਸੀ, ਕੋਈ ਵੀਰ ਰਸ ਦਾ ਕਵੀ ਸੀ, ਕੋਈ ਸ਼ਿੰਗਾਰ ਰਸ ਦਾ ਕਵੀ ਸੀ। ਸ਼ਿੰਗਾਰ ਰਸ ਦੇ ਵਿੱਚ ਸਭ ਕੁਛ ਇਹ ਆ ਜਾਂਦਾ ਜਿਸ ਨੂੰ ਕਾਮ ਰਸ ਕਹਿੰਦੇ। ਇਹ ਵੀ ਮੈਂ ਉਸ ਕਰਾਂ, ਕਵਿਤਾ ਦਾ ਇੱਕ ਅੰਗ, ਸਾਹਿਤ ਦਾ ਇੱਕ ਅੰਗ, ਜਾਣ ਦਾ ਇੱਕ ਅੰਗ। ਤਾਂ ਮੁਖਤਸਰ ਮਹਿਰਜ ਕਰਾਂ, ਸ਼ਕਤੀ ਮਨੁੱਖ ਦੇ ਕੋਲ ਇੱਕੋ ਹੀ ਹੈ। ਉਸ ਸ਼ਕਤੀ ਨੂੰ ਭਾਰਤ ਦੇ ਧਾਰਮਿਕ ਪੁਰਸ਼ਾਂ ਨੇ ਕਹਿ ਦਿੱਤਾ ਹੈ ਕਾਮ। ਗੁਰੂ ਨਾਨਕ ਨੇ ਵੀ ਇਹੀ ਕਿਹਾ, ਗੁਰੂ ਅਰਜਨ ਦੇਵ ਜੀ ਨੇ ਵੀ ਇਹੀ ਕਿਹਾ, ਕਬੀਰ ਨੇ ਵੀ ਇਹੀ ਕਿਹਾ, ਸਾਰੇ ਅਵਤਾਰੀ ਪੁਰਸ਼ਾਂ ਨੇ ਇਹੀ ਕਿਹਾ। ਅਗਰ ਇਹ ਕਾਮ ਨਾਮ ਰਸ ਨਾ ਬਣਿਆ, ਅਗਰ ਇਹ ਕਾਮ ਰਾਮ ਰਸ ਨਾ ਬਣਿਆ, ਇਹ ਕਾਮ ਬਣੇਗਾ ਹੰਕਾਰ, ਇਹ ਕਾਮ ਬਣੇਗਾ ਲੋਭ, ਇਹ ਕਾਮ ਬਣੇਗਾ ਵਾਸ਼ਨਾ। ਲਾਜ਼ਮੀ ਬਣੇਗਾ ਔਰ ਬਣਿਆ ਹੋਇਆ ਸਾਰੇ ਜਗਤ ਦਾ। ਸ਼ਕਤੀ ਤੇ ਰੋਜ਼ ਰੋਜ਼ ਸਰੀਰ ਦੇ ਚ ਵਧੇਗੀ ਤਾਂ ਕਾਮ ਵਧੇਗਾ, ਵਾਸ਼ਨਾ ਵਧੇਗੀ, ਲੋਭ ਵਧੇਗਾ, ਹੰਕਾਰ ਵਧੇਗਾ। ਕਾਮ ਹੀ ਹੰਕਾਰ ਹੈ, ਕਾਮ ਹੀ ਲੋਭ ਹੈ, ਕਾਮ ਹੀ ਵਾਸ਼ਨਾ ਹੈ, ਕਾਮ ਵਾਸ਼ਨਾ, ਕਾਮ ਲੋਭ, ਕਾਮ ਅਹੰਕਾਰ। ਅਤ੍ਰਿਪਤੀ ਹੋ ਗਈ, ਕਾਮ ਦੀ ਪੂਰਤੀ ਨਹੀਂ ਹੋਈ, ਹੰਕਾਰ ਦੀ ਪੂਰਤੀ ਨਹੀਂ ਹੋਈ, ਲੋਭ ਦੀ ਪੂਰਤੀ ਨਹੀਂ ਹੋਈ, ਵਾਸ਼ਨਾ ਦੀ ਪੂਰਤੀ ਨਹੀਂ ਹੋਈ, ਇਹੀ ਕਾਮ ਬਣ ਜਾਏਗਾ ਕ੍ਰੋਧ। ਸਤਿਗੁਰ ਦੀ ਬਾਣੀ ਕਹਿੰਦੀ, ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕੰਚਨ ਸੁਹਾਗਾ ਡਾਲੇ। ਟਲ ਜਾਏਗੀ ਜ਼ਿੰਦਗੀ, ਬਰਬਾਦ ਹੋ ਜਾਏਗਾ ਮਨੁੱਖ, ਕਿਉਂਕਿ ਕਾਮ ਤੇ ਕ੍ਰੋਧ ਬਣ ਗਏ ਤੇ ਕ੍ਰੋਧ ਨੇ ਸਭ ਕੁਝ ਜਲਾ ਕੇ ਰੱਖ ਦੇਣਾ, ਅੰਦਰ ਦੈਵੀ ਗੁਣ ਨਹੀਂ ਰਹਿਣ ਦੇਣੇ। ਦੁਨੀਆਂ ਵਿੱਚ 90% ਲੜਨ ਵਾਲੇ, ਕਲ ਕਲੇਸ਼ ਮਚਾਉਣ ਵਾਲੇ ਪੁਰਸ਼ ਉਹ ਨੇ ਜਿਨ੍ਹਾਂ ਦਾ ਕਾਮ ਕ੍ਰੋਧ ਬਣ ਗਿਆ। ਇਹ ਵੀ ਮੈਂ ਅਰਜ਼ ਕਰਾਂ, ਕਿਉਂ ਬਣਿਆ ਕ੍ਰੋਧ? ਵਾਸ਼ਨਾ ਅਤ੍ਰਿਪਤ ਰਹਿ ਗਈ ਹੈ, ਲੋਭ ਅਤ੍ਰਿਪਤ ਰਹਿ ਗਿਆ, ਹੰਕਾਰ ਅਤ੍ਰਿਪਤ ਰਹਿ ਗਿਆ, ਤਾਂ ਕਾਮ ਕ੍ਰੋਧ ਬਣ ਗਿਆ। ਕਾਮ ਅਗਰ ਰਾਮ ਰਸ ਬਣ ਜਾਏ, ਨਾਮ ਰਸ ਬਣ ਜਾਏ, ਸ਼ਕਤੀ ਦਾ ਸਹੀ ਇਸਤੇਮਾਲ ਹੋਇਆ। ਕੁਛ ਦੇਰ ਤੱਕ ਪ੍ਰਕਿਰਤੀ ਚਾਹੁੰਦੀ ਹੈ ਕਿ ਕਾਮ ਵਾਸ਼ਨਾ ਬਣੇ, ਕਾਮ ਲੋਭ ਨਾ ਬਣੇ। ਅਗਰ ਲੋਭ ਬਣ ਗਿਆ ਤਾਂ ਇਸ ਮਨੁੱਖ ਤੋਂ ਚੋਰੀਆਂ ਦਾ, ਬੇਈਮਾਨੀਆਂ ਦਾ ਜਨਮ ਹੋਵੇਗਾ। ਸੀਮਾ ਤੋਂ ਵਧਿਆ ਹੋਇਆ ਲੋਭ। ਕਾਮ ਹੰਕਾਰ ਬਣ ਗਿਆ ਤਾਂ ਕਈਆਂ ਦੀਆਂ ਗਰਦਨਾਂ ਕੱਟਣਗੀਆਂ, ਕੌਮਾਂ ਉਜੜਣਗੀਆਂ, ਦੇਸ਼ ਉਜੜਣਗੇ। ਜਿਤਨਾ ਹੰਕਾਰੀ ਬੰਦਾ ਹੁੰਦਾ ਉਤਨਾ ਨਿਰੰਕਾਰ ਨੂੰ ਇਨਕਾਰ ਕਰ ਦਿੰਦਾ, ਰੱਬ ਨੂੰ ਇਨਕਾਰ ਕਰ ਦਿੰਦਾ। ਇਹ ਕਾਮ ਕੁਛ ਦਿਨ ਤੱਕ ਵਾਸ਼ਨਾ ਹੋਣੀ ਚਾਹੀਦੀ ਹੈ ਤਾਂ ਕਿ ਸੰਤਾਨ ਦਾ ਜਨਮ ਹੋਵੇ, ਲੇਕਿਨ ਇਹ ਕਾਮ ਉਰਧਗਮਨ ਹੋਵੇ, ਸ਼ਕਤੀ ਉੱਪਰ ਉੱਠ ਗਿਆ ਤਾਂ ਕਿ ਭਗਵਾਨ ਦਾ ਜਨਮ ਹੋਵੇ, ਪਰਮਾਤਮਾ ਦਾ ਜਨਮ ਹੋਵੇ, ਨਾਮ ਰਸ ਦਾ ਜਨਮ ਹੋਵੇ, ਈਸ਼ਵਰ ਦਾ ਜਨਮ ਹੋਵੇ। ਜਪ ਤੋਂ ਬਿਨਾਂ ਇਹ ਸ਼ਕਤੀ ਉੱਪਰ ਨਹੀਂ ਉੱਠੇਗੀ, ਇਹ ਵੀ ਮਹਿਸੂਸ ਕਰਦੇ ਹਾਂ। ਬਿਨਾਂ ਜਪ ਤੋਂ ਨਹੀਂ ਉੱਪਰ ਉੱਠੇਗੀ। ਇਹੀ ਸ਼ਕਤੀ ਦਇਆ ਬਣ ਜਾਏਗੀ, ਪ੍ਰੇਮ ਬਣ ਜਾਏਗੀ। ਇਹੀ ਸ਼ਕਤੀ ਕਲਾ, ਗਿਆਨ, ਵਿਗਿਆਨ ਬਣੇ ਜੀ, ਔਰ ਅਖੀਰ ਦੇ ਚ ਨਾਮ ਰਸ ਬਣ ਜਾਏਗੀ। ਇਹੀ ਸ਼ਕਤੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਇੱਕ ਬਿਮਾਰ ਬੰਦਾ, ਇੱਕ ਲਾਚਾਰ ਬੰਦਾ, ਇੱਕ ਕਮਜ਼ੋਰ ਬੰਦਾ ਨਾ ਕ੍ਰੋਧੀ ਹੋ ਸਕਦਾ, ਨਾ ਦੁਰਾਚਾਰੀ ਹੋ ਸਕਦਾ, ਯਕੀਨ ਜਾਣੋ ਨਾ ਹੀ ਭਗਤ ਹੋ ਸਕਦਾ। ਸ਼ਕਤੀ ਕੋਈ ਨਹੀਂ ਕਿ ਖਾਕ ਬਣੇਗਾ, ਇਹ ਵੀ ਮਹਿਸੂਸ ਕਰਦੇ ਹਾਂ। ਧਨ ਕਮਾਉਣ ਲਈ ਸ਼ਕਤੀ ਚਾਹੀਦੀ ਹੈ, ਧਰਮ ਕਮਾਉਣ ਲਈ ਵੀ ਸ਼ਕਤੀ ਚਾਹੀਦੀ ਹੈ। ਸੰਤਾਨ ਪੈਦਾ ਹੁੰਦੀ ਹੈ ਅਧਿਕ ਸ਼ਕਤੀ ਤੋਂ, ਨਾਮ ਰਸ ਪੈਦਾ ਹੁੰਦਾ ਅਧਿਕ ਸ਼ਕਤੀ ਤੋਂ, ਇਹ ਵੀ ਮਹਿਸੂਸ ਕਰਦੇ ਹਾਂ। ਬਚਪਨ ਵਿੱਚ, ਜਵਾਨੀ ਵਿੱਚ ਜੈਸੇ ਭੋਜਨ ਚਾਹੀਦਾ ਹੈ, ਭਜਨ ਵੀ ਨਾਲ ਨਾਲ ਚਾਹੀਦਾ। ਬੱਚੇ ਦੀ ਖੁਰਾਕ ਵੀ ਸਹਿਜੇ ਸਹਿਜੇ ਕੰਮ ਬਣ ਰਹੀ ਹੈ, ਅਜੇ ਪ੍ਰਗਟ ਰੂਪ ਵਿੱਚ ਨਹੀਂ ਹੈ, ਜਵਾਨੀ 'ਚ ਪ੍ਰਗਟ ਹੋਵੇਗੀ, ਬੁਢੇਪੇ ਤੱਕ ਰਹੇਗੀ। ਪਰ ਇੱਕ ਜਵਾਨ ਆਪਣੀ ਜਵਾਨੀ ਦੇ 'ਚ ਇਸ ਕਾਮ ਨੂੰ ਨਾਮ ਰਸ ਦੇ 'ਚ ਨਹੀਂ ਬਦਲ ਸਕਿਆ ਤਾਂ ਮਰਦੇ ਦਮ ਤੱਕ ਕਾਮੀ ਦਾ ਕਾਮੀ ਰਹਿ ਜਾਏਗਾ। ਤੁਮ ਕਈਅਤ ਹੋ ਜਗਤ ਗੁਰੂ ਸਵਾਮੀ, ਹਮ ਕਈਅਤ ਕਲ ਯੁਗ ਕੇ ਕਾਮੀ। ਜਮਿਆ ਕਾਮ ਤੋਂ, ਜੀਵਿਆ ਕਾਮ ਤੋਂ, ਮਰਿਆ ਵੀ ਕਾਮ ਦੇ। ਜੇ ਮਰਿਆ ਹੁਣ ਕਾਮ ਦੇ ਤਾਂ ਫਿਰ ਜਨਮ। ਜਮਿਆ ਕਾਮ ਤੋਂ, ਕੁਛ ਸਮੇਂ ਜੀਵਿਆ ਕਾਮ ਦੇ, ਲੇਕਿਨ ਮਰਿਆ ਰਾਮ ਨਾਮ ਦੇ, ਹੁਣ ਜਨਮ ਨਹੀਂ ਹੋਵੇਗਾ। ਕਾਮ ਹੀ ਨਹੀਂ ਰਿਹਾ ਤਾਂ ਜਨਮ ਕਿੱਥੇ? ਵਾਸ਼ਨਾ ਹੀ ਨਹੀਂ ਰਹੀ ਤਾਂ ਹੁਣ ਜਨਮ ਕਿੱਥੇ? ਜਨਮ ਮਰਨ ਮਿਟ ਗਿਆ, ਇਹ ਮੁਕਤ ਹੋ ਗਿਆ, ਇਹ ਪ੍ਰਭੂ ਚ ਲੀਨ ਹੋ ਗਿਆ। ਗੁਰੂ ਨਾਨਕ ਨੇ ਜਿਸ ਢੰਗ ਨਾਲ ਖੋਲਿਆ, ਅਖਰੀ ਅਰਥ ਮੈਂ ਤੁਹਾਡੇ ਸਾਹਮਣੇ ਰੱਖ ਕੇ ਸਮਾਪਤੀ ਕਰਦੇ ਹਾਂ। ਸਾਹਿਬ ਕਹਿੰਦੇ ਨੇ ਇਹ ਯੁਗ ਕਲਾਲੀ ਹੈ, ਸ਼ਰਾਬ ਦੇ ਵੇਚਣ ਵਾਲਾ ਹੈ, ਸ਼ਰਾਬ ਬਣਾਉਂਦਾ ਤੇ ਸ਼ਰਾਬ ਵੇਚਦਾ। ਕਲ ਕਲ ਵਾਲੀ ਕਾਮ ਮਦ, ਸ਼ਰਾਬ ਕਾ ਦੀ ਇਹ ਕਾਮ ਦੀ। ਸ਼ਰਾਬ ਨਾਲ ਕਿਉਂ ਤਸਵੀਰ ਦਿੱਤੀ? ਇੱਕ ਐਸਾ ਨਸ਼ਾ ਮਨੁੱਖ ਦੀ ਬੁੱਧੀ ਨੂੰ ਸੋਚਣ ਤੋਂ ਨਾਕਾਰਾ ਕਰ ਦਿੰਦਾ। ਦਿਮਾਗੀ ਤਲ ਤੇ ਜੀਣ ਵਾਲਾ, ਅੱਠੇ ਪੈਰ ਦਿਮਾਗੀ ਤਲ ਤੇ ਜੀਣ ਵਾਲਾ, ਉਹਦੀ ਕਾਮ ਵਾਸ਼ਨਾ ਨਹੀਂ ਬਣੇਗੀ। ਥੋੜ੍ਹੀ ਦੇਰ ਵਾਸਤੇ ਐਸਾ ਪੁਰਸ਼ ਹੈ, ਦਾਰਸ਼ਨਿਕ ਹੈ, ਚਿੰਤਕ ਹੈ, ਚਾਹੇ ਮਹਾਂਪੁਰਸ਼ ਹੈ, ਬੁੱਧ ਉਸਦੀ ਇੱਕ ਪਾਸੇ ਹੋ ਜਾਂਦੀ ਹੈ ਤਾਂ ਕਾਮ ਵਾਸ਼ਨਾ ਬਣਦੀ, ਉਂਝ ਨਹੀਂ ਬਣ ਸਕਦੀ। ਜੈਸੇ ਡੁਬਕੀ ਕਿਸੇ ਦੀ ਪਾਣੀ 'ਚ ਲੱਗੇ ਅਤੇ ਪਾਣੀ ਦੇ 'ਚ ਬੈਠੇ ਕਿੰਨੀ ਕੁ ਦੇਰ ਬੈਠੇਗਾ? 5 ਮਿੰਟ, 10 ਮਿੰਟ। ਪਾਣੀ ਦੇ 'ਚ ਬੈਠਣਾ ਮਨੁੱਖ ਦਾ ਸੁਭਾਅ ਨਹੀਂ, ਮੱਛਲੀ ਬੈਠ ਸਕਦੀ ਹੈ, ਮਨੁੱਖ ਨਹੀਂ ਬੈਠ ਸਕਦਾ, ਪਰ ਡੁਬਕੀ 'ਤੇ ਲਗਾ ਸਕਦਾ ਹੈ। ਜਿਹੜੇ ਤੈਰਾਕ ਬੰਦੇ ਨੇ ਤੁਹਾਡੇ ਵਿੱਚ ਜ਼ਰੂਰ ਹੋਣਗੇ ਕੋਈ ਨਾ ਕੋਈ, ਮੈਂ ਬਚਪਨ ਦੇ 'ਚ ਤੈਰਨਾ ਸਿੱਖਿਆ ਸੀ, 5-10 ਮਿੰਟ ਬੰਦਾ ਬੈਠ ਸਕਦਾ ਪਾਣੀ ਦੇ 'ਚ ਡੁਬਕੀ ਲਾ ਕੇ, ਆਖਿਰ ਬਾਹਰ ਆਉਣਾ ਹੀ ਪਏਗਾ। ਤੋ ਵਾਸ਼ਨਾ ਦੇ 'ਚ ਡੁਬਕੀ ਲੱਗਦੀ, ਕ੍ਰੋਧ ਦੇ 'ਚ ਡੁਬਕੀ ਲੱਗਦੀ, ਅਕਲ ਨਹੀਂ ਆਉਂਦੀ, ਅਕਲ ਨਹੀਂ ਆਉਂਦੀ। ਅਕਲ ਦਾ ਮਤਲਬ ਉੱਪਰ ਆ ਗਿਆ, ਹੁਣ ਡੁਬਕੀ 'ਚ ਨਹੀਂ ਹੈ। ਅਕਲ ਡੁਬਕੀ ਲਾਉਣ ਹੀ ਨਹੀਂ ਦੇਗੀ। ਇਹ ਵੀ ਮੈਂ ਅਰਜ਼ ਕਰਦਾ, ਅਕਲ ਇੱਕ ਪਾਸੇ ਹੁੰਦੀ ਤਾਂ ਡੁਬਕੀ ਲੱਗਦੀ ਹੈ, ਕ੍ਰੋਧ ਵਿੱਚ, ਵਾਸ਼ਨਾ ਵਿੱਚ, ਉਂਝ ਨਹੀਂ ਲੱਗਦੀ। ਇਹ ਵੀ ਮੈਂ ਅਰਜ਼ ਕਰਦਾ, ਉਸ ਵਕਤ ਅਕਲ ਨਹੀਂ ਆਉਂਦੀ। ਜਦ ਕਾਮ ਵਾਸ਼ਨਾ ਦੀ ਡੁਬਕੀ ਲੱਗਦੀ ਹੈ, ਮਨੁੱਖ ਅਕਲ ਤੋਂ ਥੱਲੇ ਚਲਾ ਜਾਂਦਾ ਹੈ। ਜਦ ਨਾਮ ਰਸ ਦੀ ਡੁਬਕੀ ਲੱਗਦੀ ਹੈ, ਮਨੁੱਖ ਅਕਲ ਤੋਂ ਉੱਪਰ ਉੱਠ ਜਾਂਦਾ ਹੈ। ਗਈ ਉੱਪਰ ਗੱਲ, ਹੁਣ ਉਸ ਬੁਲੰਦੀਆਂ ਨੂੰ ਛੂ ਲੈ ਜਿੱਥੇ ਅਕਲ ਜਾ ਹੀ ਨਹੀਂ ਸਕੀ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਲ ਕਲ ਵਾਲੀ ਕਾਮ ਮਦ ਮਨਵਾ ਪੀਵਣ ਹਾਰ ਪੀਂਦਾ ਕੌਣ ਹੈ ਮਨ। ਭਾਵ ਕਾਮ ਸੋਚਣੀ ਦਾ ਹਿੱਸਾ ਬਣ ਗਿਆ, ਵਿਚਾਰਾਂ ਦਾ ਹਿੱਸਾ ਬਣ ਗਿਆ, ਯਾਦ ਦਾ ਹਿੱਸਾ ਬਣ ਗਿਆ। ਇਹ ਬਣਨਾ ਨਹੀਂ ਚਾਹੀਦਾ ਸੀ। ਯਾਦਾਂ ਦੇ ਵਿੱਚ ਤੇ ਪਰਮਾਤਮਾ ਚਾਹੀਦਾ ਸੀ, ਸੋਚਣੀ ਦੇ ਵਿੱਚ ਪਰਮਾਤਮਾ ਚਾਹੀਦਾ ਸੀ, ਕਾਮ ਸਿਰਫ ਸਰੀਰ ਦੇ ਵਿੱਚ ਚਾਹੀਦਾ ਸੀ, ਮਨ ਵਿੱਚ ਨਹੀਂ ਚਾਹੀਦਾ ਸੀ। ਇਹ ਸਰੀਰ ਦੀ ਪੂਰਤੀ ਵਾਸਤੇ ਚਾਹੀਦਾ ਸੀ, ਇਹ ਸੰਤਾਨ ਦੀ ਉਤਪਤੀ ਵਾਸਤੇ ਚਾਹੀਦਾ ਸੀ, ਪਰ ਇੱਥੇ ਵਿਚਾਰ ਬਣ ਗਿਆ, ਇੱਥੇ ਸੋਚਣੀ ਬਣ ਗਿਆ, ਇੱਥੇ ਯਾਦ ਬਣ ਗਿਆ, ਇੱਥੇ ਯਾਦਾਂ ਚੱਲ ਰਿਹਾ, ਇੱਥੇ ਵਿਚਾਰਾਂ ਚੱਲਣ ਲੱਗ ਪਿਆ, ਇੱਥੇ ਸੋਚਣੀ ਦੇ ਚੱਲਣ ਲੱਗ ਪਿਆ। ਮਨੁਆ ਪੀਵਣ ਹਾਰ, ਤੇ ਹਰ ਵਕਤ ਵਿਚਾਰਾਂ ਚੱਲ ਰਿਹਾ, ਸੋਚਣੀ ਚੱਲ ਰਿਹਾ, ਇੱਥੇ ਦੁਰਾਚਾਰ ਤੇ ਮਜਬੂਰ ਕਰੇਗਾ, ਕਿਉਂਕਿ ਕਾਮ ਸੋਚਣੀ ਦਾ ਹਿੱਸਾ ਬਣ ਗਿਆ, ਕਾਮ ਵਿਚਾਰਾਂ ਦਾ ਹਿੱਸਾ ਬਣ ਗਿਆ, ਕਾਮ ਯਾਦ ਦਾ ਹਿੱਸਾ ਬਣ ਗਿਆ, ਹਰ ਵਕਤ। ਤਾਂ ਫਿਰ ਕ੍ਰੋਧ ਕਠੋਰੀ ਮੋਹ ਭਰੀ ਪੀੜਾ ਵਾ ਅਹੰਕਾਰ, ਅਤ੍ਰਿਪਤ ਕਾਮ ਕ੍ਰੋਧ ਬਣੇਗਾ ਤੇ ਕ੍ਰੋਧ ਇਸ ਦੇ ਮੂੰਹ ਤੋਂ ਪ੍ਰਗਟ ਹੋਵੇਗਾ। ਇਹ ਕ੍ਰੋਧ ਲਵਾ ਲਵ ਭਰਿਆ ਹੋਇਆ ਪਿਆਲਾ ਹੈ, ਇਸ ਦੀ ਸ਼ਰਾਬ ਹੈ ਕਾਮ ਦੀ। ਪਿਲਾਵਾ ਅਹੰਕਾਰ, ਪਿਲਾਉਂਦਾ ਕੌਣ ਪਿਆ? ਅਹੰਕਾਰ। ਸਾਖੀ ਕੌਣ ਹੈ? ਅਹੰਕਾਰ। ਪਰ ਸ਼ਰਾਬ ਦੇ ਵੇਚਣ ਵਾਲਾ ਕੌਣ ਹੈ? ਇਹ ਯੁੱਗ, ਇਹ ਸਮਾਂ। ਸ਼ਰਾਬ ਕਾਹਦੀ ਹੈ? ਕਾਮ ਦੀ। ਪੀਂਦਾ ਕੌਣ ਹੈ? ਮਨ ਪੀਂਦਾ। ਕਿਹੜੇ ਪਿਆਲੇ ਚ ਪੀਂਦਾ? ਕ੍ਰੋਧ ਦੇ। ਵਾਸ਼ਨਾ ਕ੍ਰੋਧ ਬਣਦੀ ਹੈ। ਇਹਦੀਆਂ ਬਹੁਤ ਬਾਰੀਕੀਆਂ ਮੈਂ ਨਾ ਬਿਆਨ ਕਰਾਂ, ਦਸਮ ਗ੍ਰੰਥ ਦੇ ਕਲਗੀਧਰ ਪਿਤਾ ਨੇ ਬਿਆਨ ਕੀਤੀਆਂ ਤੇ ਕਹੀ ਜਾਂਦੇ ਨੇ ਜੀ। ਇਹ ਮਹਾਰਾਜ ਦੀ ਬਾਣੀ ਨਹੀਂ ਹੋ ਸਕਦੀ, ਤ੍ਰਿਆ ਚਰਿੱਤਰ। ਹੁਣ ਕੌਣ ਦੱਸੇ? ਪੁਰਸ਼ ਦੇ ਆਪਣੇ ਚਰਿੱਤਰ ਆਉਂਦੇ ਨੇ, ਇਸਤਰੀ ਦੇ ਆਪਣੇ ਚਰਿੱਤਰ ਆਉਂਦੇ ਨੇ। ਸੀਮਾ ਤੋਂ ਵਧਿਆ ਹੋਇਆ ਕਾਮ ਚਰਿੱਤਰ ਹੀ ਪ੍ਰਗਟ ਕਰਾਏਗਾ, ਔਰ ਕੀ ਕਰੇਗਾ? ਤੇ ਸੀਮਾ ਤੋਂ ਵਧੀ ਹੋਈ ਵਾਸ਼ਨਾ ਪੁਰਸ਼ ਨੂੰ ਦੁਰਾਚਾਰੀ ਬਣਾਏਗੀ, ਸਯਾਦ ਪੁਰਖ ਹੋਏ ਸਯਾਦ, ਔਰ ਕੀ ਬਣਾਏਗੀ? ਤੋ ਕਲਗੀਧਰ ਨੇ ਲਿਖ ਦਿੱਤਾ ਤੇ ਕਈਆਂ ਨੇ ਕਹਿ ਦਿੱਤਾ ਜੀ ਨਹੀਂ, ਇਹ ਕਲਗੀਧਰ ਦੀ ਬਾਣੀ ਨਹੀਂ ਹੋ ਸਕਦੀ। ਤੇ ਜੇ ਕਲਗੀਧਰ ਦੀ ਬਾਣੀ ਨਹੀਂ ਹੋ ਸਕਦੀ, ਕੱਲ ਕਹੋਗੇ ਇਹ ਸ਼ਬਦ ਗੁਰੂ ਨਾਨਕ ਦਾ ਨਹੀਂ ਹੋ ਸਕਦਾ, ਭਾਵੇਂ ਹੋਵੇ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ, ਕੱਲ ਨੂੰ ਤੇ ਫਿਰ ਇਹ ਆਖੋਗੇ, ਫਿਰ ਇਹ ਵੀ ਆਖੋਗੇ ਗੁਰੂ ਨਾਨਕ ਦੀ ਬਾਣੀ ਨਹੀਂ ਹੋ ਸਕਦੀ ਜੋ ਕਹਿ ਰਹੇ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਯਾਦ, ਸੀਲ ਸੰਜਮ ਸੁੱਚ ਬੰਨੀ ਖਾਣਾ ਖਾਜ ਅਖਾਜ। ਦਰਅਸਲ ਜਿਹੜੀ ਗੱਲ ਮਨੁੱਖ ਦੇ ਆਪਣੇ ਵਿਚਾਰ ਤੇ ਪੂਰੀ ਨਾ ਉਤਰੇ ਉਹ ਕਹਿੰਦਾ ਹੈ ਹੀ ਨਹੀਂ। ਕੌਣ ਦੱਸੇ ਤੇਰੀ ਵਿਚਾਰ ਉੱਥੇ ਤੱਕ ਅਜੇ ਪਹੁੰਚੀ ਕੋਈ ਨਹੀਂ, ਤੂੰ ਗੱਲ ਨੂੰ ਸਮਝੇ ਨਹੀਂ, ਜਾਣਿਆ ਨਹੀਂ। ਔਰ ਤੈਨੂੰ ਘਿਰਨਾ ਆ ਰਹੀ ਹੈ, ਇਸ ਕਰਕੇ ਆ ਰਹੀ ਹੈ ਕਿ ਤੇਰੇ 'ਚ ਇੱਕ ਕਮਜ਼ੋਰੀ ਮੌਜੂਦ ਹੈ, ਵਰਨਾ ਘਿਰਨਾ ਨਹੀਂ ਆਉਣੀ ਚਾਹੀਦੀ। ਇੱਕ ਕਮਜ਼ੋਰੀ ਮੌਜੂਦ, ਇਹ ਵੀ ਮੈਂ ਅਰਜ਼ ਕਰਾਂ, ਇੱਕ ਦਫ਼ਾ ਮੈਂ ਦੁਹਰਾ ਦਿਆਂ, ਚੋਰਾਂ ਨੂੰ ਕੌਣ ਮਾਰਦੇ ਨੇ? ਚੋਰ ਮਾਰਦੇ ਨੇ, ਕਦੀ ਸੰਤ ਨੇ ਨਹੀਂ ਮਾਰੇ। ਬਦਮਾਸ਼ਾਂ ਨੂੰ ਕੌਣ ਮਾਰਦੇ ਨੇ? ਬਦਮਾਸ਼ ਮਾਰਦੇ ਨੇ, ਕਦੀ ਸੰਤ ਨੇ ਨਹੀਂ ਮਾਰੇ। ਬਗੌਰ ਮੁਤਾਲਾ ਕਰਨਾ, ਦੁਰਾਚਾਰੀ ਨੂੰ ਕੁੱਟਣ ਵਾਲੇ, ਚੋਰ ਨੂੰ ਕੁੱਟਣ ਵਾਲੇ ਅਕਸਰ ਉਹ ਚੋਰ ਹੋਣਗੇ। ਕਿਉਂ ਕੁੱਟਣਗੇ? ਤੂੰ ਕਮਬਖਤ ਸਫਲ ਹੋ ਗਿਆ ਸੀ, ਸਫਲ ਨਹੀਂ ਹੋਏ, ਹੁਣ ਤੈਨੂੰ ਮਾਰ ਗਏ ਸੀ, ਗੁੱਸਾ ਕੱਢਾਂਗਾ, ਹੋਰ ਕੀ ਗੱਲ ਹੈ? ਦੁਰਾਚਾਰੀ ਨੂੰ ਮਾਰਨ ਦਾ ਮਤਲਬ ਇਹ ਹੈ, ਦੁਰਾਚਾਰੀ ਮਾਰਦੇ ਨੇ। ਜੋ ਸਫਲ ਹੋ ਜਾਂਦਾ ਅਗਰ ਪਕੜਾ ਗਿਆ, ਤਾਂ ਜਿਹੜੇ ਅਸਫਲ ਨੇ ਉਹਨਾਂ ਤੋਂ ਮਾਰ ਖਾਏਗਾ, ਔਰ ਕੀ ਹੈ? ਦੋਵੇਂ ਦੁਰਾਚਾਰੀ ਨੇ। ਕਦੀ ਸੰਤ ਨੇ ਕਿਸੇ ਦੁਰਾਚਾਰੀ ਨੂੰ ਨਹੀਂ ਮਾਰਿਆ, ਉਹਦਾ ਮਨ ਬਦਲ ਦਿੱਤਾ ਹੈ। ਸੰਤ ਦਾ ਤੇ ਕੰਮ ਹੈ ਮਨ ਬਦਲਣਾ। ਮੈਂ ਪੜ੍ਹ ਰਿਹਾ ਸੀ ਵਿਆਸ, ਇੱਕ ਦਿਨ ਗੰਗਾ ਦੇ ਵਿੱਚ ਬੇੜੀ 'ਚ ਬੈਠਾ, ਪੁਰਾਣੇ ਰਿਸ਼ੀ ਮੁਨੀ ਲੰਬਿਆ ਦਾੜਾ, ਸਿਰ 'ਤੇ ਜੂੜਾ ਜਟਾਵਾਂ, ਬੈਠੇ 5-10 ਨੌਜਵਾਨ, ਅਤੇ ਉਹਨਾਂ ਨੂੰ ਮਜ਼ਾਕ ਸੁੱਝੀ, ਉਹਦੇ ਨਾਲ ਮਜ਼ਾਕ ਕਰਨ ਲੱਗ ਪਏ, ਰਿਸ਼ੀ ਚੁੱਪ ਰਿਹਾ। ਅਤੇ ਜਦ ਨੌਜਵਾਨਾਂ ਨੇ ਦੇਖੇ ਤਾਂ ਬੋਲਦਾ ਹੀ ਕੋਈ ਨਹੀਂ, ਅਤੇ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ, ਗੰਗਾ ਦਾ ਠੰਡਾ ਪਾਣੀ ਸਰਦੀਆਂ ਦੇ ਦਿਨ। ਅਲਹਾਮ ਹੋਇਆ, ਅਲਹਾਮ ਆਉਂਦਾ ਆਤਮਾ ਦੀ ਆਵਾਜ਼, ਪਰਮਾਤਮਾ ਦੀ ਆਵਾਜ਼। اے رشی تیری بہت بے ادبی ہوئی، پہلے تے تیرے نال گندا مذاق کردے رہے، گالاں کڈدے رہے، میں سہاردا رہیا، پر ہن حد ہو گئی، ٹھنڈ تے ٹھنڈا پانی تیرے تے پانا شروع کر دیتا انہاں نے، جے توں آکھیں تے میں کشتی الٹا دیا۔ ویاس ہاتھ جوڑ کے پرارتھنا کردا ہے، ہے پربھو اج یہ دشمنا والی گل کیوں، جی پلٹانا ہی ہے تو انہوں کی اقل پلٹا دے، کشتی پٹان پلٹان کا کی مطلب، انہوں کی سوچنی پلٹا دے، کشتی غرق ہو جائے پلٹ جائے یہ ڈب جان میں نہیں چاہتا، انہوں کی اقل پلٹ جائے سنت بن جان میں یہ چاہتا۔ کدی سنت نے دشٹان نہیں ماریا، کدی سنت نے چوران نہیں ماریا، چوران نہیں چوران مار، دشٹی دشٹ نو مار دینا، فرق صرف اتنا ہے ایک چوری سفل ہو گیا دوسرا اسفل۔ تو صاحب کہندے نے یہ شکتی اگر نام رس نہیں بنی تو کام رس بنے گی، نام رس نہیں بنی تو کرودھ رس بنے گی، نام رس نہیں بنے گی تو لوبھ بنے گی۔ سدگر رحمت کرن کہ جب دوبارہ اس شکتی نو اسی نام رس دے تبدیل کر سکیے، جیون نو سفل کر سکیے۔ اتنی وچار پروان کرنی، پتے قبول قبول کرنے۔ واہگرو جی کا خالصہ، ستنام کرتا پرکھ نربھو نرویر اکال مورت اجو نی سیبھن گر پرساد۔ سنمان جو گرو روپ ساتھ سمجھیو، فتح قبول کرنی، واہر جی کا خالصہ واہر جی کی فتح۔ میلا گر بیرے ہیں بھینگا، ایک امرت بسے ایک سنگا، زہر تے امرت دی دوری نہیں ہے، یا انج کہہ لو جو زہر ہے امرت ہو سکتا، جو امرت ہے زہر ہو سکتا۔ ایک امرت بسے ایک سنگا، ایک کوئی ایک کوئی ایک تھان تے دوویں کس طرح رہ سکتے، دوویں ایک تھان تے، انگوراں دا رس گنے دا رس امرت ہے، امرت ہے، پر ترکا لئیے تو شراب بن گئی، تو زہر بن گئی، زہر کوڑی ہوندی ہے، انگور کوڑے ہو گئے، سنترے کوڑے ہو گئے، گڑ کوڑا ہو گیا، کھجوراں کوڑیاں ہو گئیاں، شراب بن گئیاں، ہنے تے امرت سن ہن زہر ہو گئیاں، ہنے تے جیون دیاں لوڑاں نو پورا کر رہیاں سن اے کھجوراں، اے سنترے، اے انگور، اے شکر، اے گڑ، ہن زہر بن گئی ہے، زندگی نو تباہ کر رہی، برباد کر رہی ہے۔ سنکھیا زہر ہے، پتھر ہی ہوندا ہے سنکھیا، زہر ہے۔ وید لوگ حکیم لوگ انو مار کے کشتہ بنا لیندے ہیں، امرت ہزاراں بیماریاں چ کام آؤندا ہے، سپ دی زہر ہزاراں بیماریاں چ کام آؤندا ہے، زہر ہے، ٹنگ نال ورتوں کیتی گئی امرت، امرت ہے، غلط ورتوں کیتی گئی زہر۔ میں تے اس دا ایک پرتکش روپ بھی دیکھا ہے، جد کدی اس طرح دی کتھا چلے چیتے آ جاندا ہے، جے پور دے گلا بیٹھ گیا میرا، تے میں گینی ہرنام سنگھ چاکر کتھا واچک بڑے انوی نے بہت اچھا انہاں دا انبھو ہے، بزرگ نے، میں انہاں نوں کہا اج رات تسی حاضری بھرنی، میں نہیں بھر سکتا، میں کہ گلا ہی رہ گیا میرا، وساکھی دا دن سی، دو چار استھاناں تے حاضری بھر کے آئے تے گرمی، گلا گرم سرد ہو گیا، گرمی دے ستائے ہوئے لو چل رہی سی، راجستھان دی ٹھنڈا پانی پی لیا، گرم سرد، ਮੈਨੂੰ ਕਹਿਣ ਲੱਗੇ ਮਸਕੀਨ ਜੀ ਰਾਤ ਦੇ ਚ ਅਜੇ ਬੜਾ ਟਾਈਮ ਪਿਆ, ਮੈਂ ਤੁਹਾਨੂੰ ਦਵਾਈ ਦੇਣਾ, ਠੀਕ ਹੋ ਜਾਓ। ਚਾਵਲ ਦੇ ਦਾਣੇ ਜਿਤਨੀ ਦਵਾਈ ਲਿਆਇਆ, ਚਾਹ ਦਾ ਕੱਪ ਅੱਗੋਂ ਰੱਖਿਆ, ਕਹਿੰਦਾ ਕਿ ਜਲਦੀ ਜਲਦੀ ਛੱਕ ਜਾਓ, ਦੋ ਘੰਟੇ ਆਰਾਮ ਕਰ ਲਓ, ਰਾਤ ਵਿਚ ਅਜੇ ਬੜੀ ਦੇਰ ਪਈ ਹੈ। ਮੈਂ ਕਿਹਾ ਮਿੱਤਰਾ ਮੈਂ ਖਾ ਤੇ ਲੈਣਾ, ਪਰ ਮੈਨੂੰ ਦੱਸ ਕੇ ਕੀ ਹੈ? ਕਹਿੰਦਾ ਸੰਖੀਆ ਔਰ ਕੀ ਹੈ? ਸੰਖੀਆ। ਮੈਂ ਕਿਹਾ ਹੱਦ ਹੋ ਗਈ, ਚੰਗੇ ਤੇਰੇ ਮਹਿਮਾਨ ਬਣੇ, ਸਾਨੂੰ ਸੰਖੀਆ ਖਿਲਾਉਣ ਲੱਗਾ, ਜ਼ਹਿਰ ਖਿਲਾਉਣ ਲੱਗਾ। ਕਹਿੰਦਾ ਨਹੀਂ ਹੈ ਸੰਖੀਆ, ਪਰ ਮੈਂ ਕੁਛ ਤਾਂ ਬਣਾ ਦਿੱਤਾ, ਮਾਰ ਲਿਆ ਕੁਛ ਤਾਂ, ਤੁਸੀਂ ਲੈ ਲਓ। ਮੈਂ ਕਿਹਾ ਲੈਣ ਦੇ ਚ ਮੈਨੂੰ ਇਤਰਾਜ਼ ਨੇ, ਮੈਂ ਤੁਹਾਡੇ ਤੇ ਸ਼ੱਕ ਵੀ ਨਹੀਂ ਕਰ ਰਿਹਾ, ਪਰ ਮੈਨੂੰ ਹੈਰਾਨਗੀ ਜ਼ਹਿਰ ਖਾ ਲਈ ਮੈਂ, ਮੈਂ ਕਰਾਮਾਤ ਦੇਖੀ, ਨਸਾਂ ਖੁੱਲ ਗਈ। ਸ਼ਾਮ ਨੂੰ ਇਤਨਾ ਹੋਇਆ ਮੈਂ ਘੰਟਾ ਹਾਜ਼ਰੀ ਭਰ ਲਈ। ਮੈਂ ਕਿਹਾ ਹੱਦ ਹੋ ਗਈ, ਜ਼ਹਿਰ ਅੰਮ੍ਰਿਤ ਹੋ ਗਈ, ਗਲਤ ਵਰਤੋਂ ਹੋਵੇ ਅੰਮ੍ਰਿਤ ਜ਼ਹਿਰ ਬਣ ਜਾਂਦਾ, ਸਹੀ ਵਰਤੋਂ ਹੋਵੇ ਜ਼ਹਿਰ ਅੰਮ੍ਰਿਤ ਬਣ ਜਾਂਦਾ। ਇਹਨੂੰ ਮਹਾਨ ਦਾਰਸ਼ਨਿਕ ਉਰਦੂ ਦਾ ਹੋ ਗੁਜ਼ਰਿਆ, ਚੋਟੀ ਦਾ ਸ਼ਾਇਰ, ਜੈਸੇ ਸੰਤ ਕਵੀ ਸਨ ਪੰਜਾਬੀ ਦੇ ਭਾਈ ਵੀਰ ਸਿੰਘ, ਜੈਸੇ ਸੰਤ ਕਵੀ ਹੋਇਆ ਹਿੰਦੀ ਬੰਗਾਲੀ ਦਾ ਡਾਕਟਰ ਰਵਿੰਦਰ ਨਾਥ ਟੈਗੋਰ, ਇਸ ਤਰ੍ਹਾਂ ਸੰਤ ਕਵੀ ਹੈ ਉਰਦੂ ਤੇ ਫਾਰਸੀ ਦਾ ਡਾਕਟਰ ਮੁਹੰਮਦ ਇਕਬਾਲ। ਭਾਸ਼ਾ ਅਲੱਗ ਅਲੱਗ ਹੈ। ਇਹ ਕਹਿੰਦਾ ਜੋ ਜ਼ਹਿਰ ਹਲਾ ਹਲ ਹੈ ਵੋ ਵਹੀ ਅੰਮ੍ਰਿਤ ਹੈ ਨਾਦਾਂ, ਡਾਕਟਰ ਮੁਹੰਮਦ ਇਕਬਾਲ। ਜੋ ਜ਼ਹਿਰ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ, ਤੇ ਪੀਣ ਦਾ ਢੰਗ ਹੈ ਜੇ ਤੈਨੂੰ ਆ ਜਾਏ ਅੰਮ੍ਰਿਤ ਹੈ, ਜੇ ਢੰਗ ਨਹੀਂ ਆਇਆ ਤੇ ਜ਼ਹਿਰ ਹੈ। ਜੀਣ ਦਾ ਢੰਗ ਤੈਨੂੰ ਆ ਗਿਆ ਤਾਂ ਜ਼ਿੰਦਗੀ ਅੰਮ੍ਰਿਤ ਹੈ, ਜੇ ਜੀਣ ਦਾ ਢੰਗ ਨਹੀਂ ਆਇਆ ਤਾਂ ਜ਼ਿੰਦਗੀ ਜ਼ਹਿਰ ਹੈ। ਵਰਤਣ ਦਾ ਢੰਗ ਜੇ ਤੈਨੂੰ ਆ ਗਿਆ ਤਾਂ ਪਦਾਰਥ ਅੰਮ੍ਰਿਤ ਨੇ, ਜੇ ਢੰਗ ਨਹੀਂ ਆਇਆ ਤਾਂ ਜ਼ਹਿਰ ਹੈ। ਵਰਤਣ ਦਾ ਢੰਗ ਤੈਨੂੰ ਆ ਗਿਆ ਤਾਂ ਧਨ ਵੀ ਅੰਮ੍ਰਿਤ ਹੈ, ਵਰਤਣ ਦਾ ਢੰਗ ਨਹੀਂ ਆਇਆ ਤਾਂ ਧਨ ਵੀ ਜ਼ਹਿਰ ਹੈ। ਇਹ ਵੀ ਮੈਂ ਅਰਜ਼ ਕਰਦਾ, ਮਨੁੱਖ ਧਨ ਦੀ ਵਰਤੋਂ ਕਰ ਸਕਦਾ, ਜੀਵਨ ਦੀ ਗਲਤੋਂ ਵਰਤ ਕਰੋ ਜੋ ਹੈ ਗਲਤ ਵਰਤੋਂ ਕਰ ਸਕਦਾ, ਤੂੰ ਜੋ ਜ਼ਿੰਦਗੀ ਦੀ ਗਲਤ ਵਰਤੋਂ ਕਰਦਾ ਉਹ ਕਿਸੇ ਚੀਜ਼ ਦੀ ਵੀ ਸਹੀ ਵਰਤੋਂ ਨਹੀਂ ਕਰ ਸਕਦਾ। ਜਿਹਨੇ ਜੀਵਨ ਨੂੰ ਹੀ ਗਲਤ ਵਰਤ ਲਿਆ ਉਹ ਸ਼ਾਇਦ ਗੁਰਬਾਣੀ ਦੀ ਵੀ ਗਲਤ ਵਰਤੋਂ ਕਰੇ, ਉਹਦੇ ਗਲਤ ਅਰਥ ਕਰੇ, ਅਨਰਥ ਕਰੇ। ਉਹ ਸ਼ਾਇਦ ਗੁਰੂ ਦੇ ਬਾਣੇ ਦੀ ਵੀ ਗਲਤ ਵਰਤੋਂ ਕਰੇ, ਉਹ ਸ਼ਾਇਦ ਗੁਰਦੁਆਰਿਆਂ ਦੀ ਵੀ ਗਲਤ ਵਰਤੋਂ ਕਰੇ, ਉਹ ਸ਼ਾਇਦ ਧਰਮ ਦੀ ਵੀ ਗਲਤ ਵਰਤੋਂ ਕਰੇ। ਇੱਕ ਦਫਾ ਜੋ ਜ਼ਿੰਦਗੀ ਦੀ ਗਲਤ ਵਰਤੋਂ ਕਰੇਗਾ, ਗਲਤ ਹਰ ਚੀਜ਼ ਦੀ ਗਲਤ ਵਰਤੋਂ ਕਰੇਗਾ। ਜਿਸਨੇ ਜੀਵਨ ਦੀ ਸਹੀ ਵਰਤੋਂ ਕੀਤੀ ਕਿਸੇ ਚੀਜ਼ ਦੀ ਵੀ ਗਲਤ ਵਰਤੋਂ ਨਹੀਂ ਕਰ ਸਕਦਾ। ਗਲਤ ਵਰਤੋਂ ਹਰ ਚੀਜ਼ ਜ਼ਹਿਰ ਬਣਦੀ ਜਾਏਗੀ, ਸਹੀ ਵਰਤੋਂ ਹਰ ਚੀਜ਼ ਅੰਮ੍ਰਿਤ ਬਣਦੀ ਜਾਏਗੀ। ਜੋ ਜ਼ਹਿਰ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਭਗਤ ਰਵਿਦਾਸ ਜੀ ਦਾ ਪਦਾ ਗੁਜਰੀ ਦੇ ਚ, ਗੁਜਰੀ ਸ਼੍ਰੀ ਰਵਿਦਾਸ ਜੀ। ਮਹਿਲਾ ਗਰ ਬੇਰੇ ਹੈ ਭਯੰਗਾ, ਬਿਖ ਅੰਮ੍ਰਿਤ ਬਸੇ ਇੱਕ ਸੰਗਾ। ਇਹਦੇ ਕੋਈ ਥਾਂ ਤੇ ਕੋਈ ਅੰਮ੍ਰਿਤ ਤੋਂ ਜ਼ਹਿਰ ਦੂਰ ਨਹੀਂ, ਕੋਈ ਜ਼ਹਿਰ ਤੋਂ ਅੰਮ੍ਰਿਤ ਦੂਰ ਨਹੀਂ। ਜ਼ਿੰਦਗੀ ਜ਼ਹਿਰ ਵੀ ਹੈ, ਜ਼ਿੰਦਗੀ ਅੰਮ੍ਰਿਤ ਵੀ ਹੈ। ਪਦਾਰਥ ਜ਼ਹਿਰ ਵੀ ਨੇ, ਪਦਾਰਥ ਅੰਮ੍ਰਿਤ ਵੀ ਹੈ। ਜ਼ਹਿਰ ਬਣਾ ਲਿਆ ਕਈਆਂ ਨੇ ਆਪਣੇ ਪਰਿਵਾਰ ਨੂੰ, ਨਰਕ ਦਾ ਅਖਾੜਾ ਬਣਾ ਲਿਆ ਘਰ ਹੋਰ ਕੀ ਹੈ, ਪਰ ਕਈਆਂ ਨੇ ਅੰਮ੍ਰਿਤ ਬਣਾਇਆ, ਸਵਰਗ ਬਣਾ ਲਿਆ। ਸਵਰਗ ਦੀ ਵਿਆਖਿਆ ਇੰਜ ਕਰਦੇ ਨੇ ਸਾਰ ਕਿਤਾਬਲੀ ਦੇ ਕਰਤਾ, ਆਗਿਆਕਾਰੀ ਸੁਖ ਹੋ ਸੁਤ ਹੋ, ਅਰ ਮਿਠ ਬੋਲੀ ਨਾਰ, ਧਨ ਆਪਣੇ ਸੰਤੋਖ ਮੰਨੀਏ ਚਾਰ, ਸੁਰਗ ਸੰਸਾਰ। ਔਲਾਦ ਬੜੀ ਨੇਕ ਹੈ, ਪਤੀ ਪਤਨੀ ਦੋਵੇਂ ਹਮ ਖਿਆਲ ਨੇ, ਉਪਜੀਵਿਕਾ ਚਲਾਉਣ ਵਾਸਤੇ ਧਨ ਵੀ ਹੈ ਤੇ ਮਨ ਦੇ ਸੰਤੋਖ ਵੀ ਹੈ, ਹੋਰ ਕੀ ਸਵਰਗ ਆਉਂਦਾ? ਸਵਰਗ ਹੈ, ਹੋਰ ਕੀ ਸਵਰਗ ਆਉਂਦਾ? ਹੋਰ ਕਿਹੜੇ ਸਵਰਗ ਦੇ ਜਾਣਾ? ਬੱਚੇ ਸਾਰੇ ਹੀ ਨਾਲਾਇਕ, ਸਾਰੇ ਹੀ ਗਲਤ, इतनी गलती स्पष्ट है, मनुख ने पशु पंखियां ते बड़ी मेहनत कीती है ते पहले नालों चंगे पैदा हो रहे ने, पहले नालों वधिया गऊआं पैदा हो रही हैं, पहले नालों वधिया सूअर मनुख ने पैदा कर लैन चंगी नस्ल दे, पहले नालों वधिया फुल पैदा हो रहे हैं, पहले नालों वधिया अन्न पैदा हो रहे हैं, पहले नालों अच्छे फल पैदा हो रहे हैं, ज्यादा फल पैदा हो रहे हैं, वधिया पैदा हो रहे हैं, पहले नालों भैड़े मनुख पैदा हो रहे हैं। बंदे ने फुलां ते मेहनत की, फलां ते की, पशुआ ते की, घोड़िया ते की। मैं दिल्ली च एक घोड़ा देखिया, मैरोली फार्म दे सिंह दा फार्म है, गुरमुख है। कहने गहनी जी इस घोड़े की कीमत 18 लाख ते लग चुकी है, अपा देना नहीं, एक घोड़ा 18 लाख का। कहने इंग्लैंड तो आए सन खरीदार रेस दे वास्ते, तैयार किया होया आपा नहीं दिता, 18 लाख देते दिता नहीं, होर पता नहीं कितने का बिकेगा। मनुख ने घोड़िया ते मेहनत की, चंगिया नस्लां पैदा कर लिया, चंगिया गऊआं पैदा कर लिया, चंगे फुल पैदा हो गए, चंगे फल पैदा हो गए। रूहे जमीने च अगर कोई पैड़ा पैदा हो रहा है तो बंदा ही पैड़ा हो रहा है, मां बाप ने मेहनत ही नहीं की थी। धर्म दे पक्षों, विचार दे पक्षों बाबा पृथ्वी चंद राम राय माड़े नहीं सन, ये भी मैं अर्ज कर दिया। सिद्ध पुरुष सी राम राय, 72 करामातां दिखाईयां, औरंगजेब झुक गया है, करामात अपने शरीर दे चों आत्मा कड़ के दूसरे दे शरीर दे च भी पा लेंदा सी, राम राय खेड मामूली नहीं सी। राम राय दी अजे भी काफी सिखी है यूपी दे च, बड़े स्कूल ने, देहरादून मुरादाबाद नजीफाबाद हरिद्वार दा इलाका, राम राय दी उम्मत काफी है, राम राय है सिद्ध पुरुष से, पर सिद्धियां दिखाइया अपनी पूजा वधान वास्ते अहंकार आ जाता है। गुरु हर राय साहब ने कह दिता इस मोह नहीं लाना। पृथ्वी चंद भी करामाती सी और जहांगीर नू काबू किया होया सी, ते जहांगीर ने पृथ्वी चंद नू काबू किया सी गुरु घर नू दुफेड़ करने वास्ते, सिद्ध पुरुष पर स्वार्थ पैदा हो गया। गुरु घर विच औलाद ते चंगी पैदा हुई पर स्वार्थ पैदा हो गया, टकराव हुआ। बजनीक सी, दुराचारी नहीं सी, चोर नहीं सी, अयार नहीं सी, बजनीक सी, पर हंकार इतना पैदा हो गया कि अपने झूठे बिरा नू अपने तो बड़ा मनना औखा हो गया। बस इतने छोटा मैं था गुरु अर्जन, मैं अपना मस्तक किस तरह रख दिया। यही राम राय नू चिड़ हो गई है, 5 साल का बालक, 5.5 साल का गुरु हर कृष्ण इसके कदमां ते मैं अपना सिर रखा, मैं नहीं रखता। सिद्ध पुरुष ये ख्याल आ गया, हालांकि कौन दसे, गुरु तो एक जोत है, एक फिलसफा है, एक ज्ञान है। सूझ समझ ते सिद्धियां राम राय कोल भी सन, जैसे दुर्वासा सिद्ध पुरुष सी अपनी सारी सिद्धि की गलत वरतों की थी, कृष्ण दी कुल नू शराप दे बैठा, उंज ते ऋषि सी, उंज ते पृथ्वी चंद राम राय महान सन। स्वार्थ पैदा हो गया, स्वार्थ करके अनर्थ पैदा उन्होंने जो है कर दिता, उंज औलाद माड़ी नहीं सी। ये भी मैर्स कर दिया। मनुख ने मेहनत बड़ी कीती है, फुलां ते फलां ते पशुआं ते, मनुख ने मनुख ते मेहनत ही नहीं कीती। बंजर जमीना दे गुलाब दे फुल नहीं पैदा होंदे, प्रहलाद ते ध्रुव गुस्ताखी माफ दुराचारियां दे घर च, या जिन्हां मां बाप ने मेहनत नहीं कीती, मेहनत कीती है धन कमाण दे, मेहनत कीती है पदार्थ कट्ठे करन दे, मेहनत कीते सोना मकान बनाने दे, मेहनत कीती नहीं औलाद सोनी बने, चंगी बने, महान बने। हालांकि बुढ़ेपे का सहारा वही बनती है जो महान औलाद है, اولاد نو منک نے گوایا ہے صرف دھن نو بچایا ہے تو پھر اولاد دا ہن رونا پٹنا کیڑی گل اصلی دھن اولاد ہے اس تے محنت چاہیے سما چاہیے وقت چاہیے یورپ دی نقل کران گے اولاد ہتھوں نکل جائے گی وہ کہنے دھن بچاؤ اولاد جاندی ہے جان دو گل ختم اور یہی کارن ہے کہ سارا یورپ امریکہ برشٹ ہوتا جا رہا ہے پروارک زندگی کھیرو کھیرو ہو گئی ایویں نہیں دارشن کہندے مکان دکھائی دیندے نے گھر نہیں دکھائی دیندے گھر تے اون دے وسدا رستہ ہوے تے گھر اوہی وسدا رستہ ہو سکدا ہے جو گھر والی ہوے استری گھر دی ہے پرش باہر دا ہے استری بھی باہر دی ہو گئی پرش بھی باہر دا ہو گیا تو پھر تے مکان رہ جان گے گھر تھوڑی رہے گا بچے کون سانبھے گا بچے دھن نے اس دھن دی کون رکشا کرے گا انہاں نو ممتا کون دے گا اگر یہ ممتا دے سائے تھلے پلے نہیں یہ شرافت دے مجسمے نہیں ہو سکتے انہاں گرمت نہیں پیدا ہوئے گی خیر ایتھے میں سوتے سے سواوت جو ہے گل آ گئی شکتی ہے منکھ دے کول زہر بنے گی امرت بنے گی بک امرت بسے ایک سنگا اسی شکتی دا نا ہے کام اور کوئی شکتی نہیں ہے منکھ دے کول یہی ہے اوجن چکدے ہاں شریر دے شکتی بن دیئے جتنی شریر نو لوڑ ہون دیئے وہ شریر دے خرچ ہون دیئے جو ادک ہون دیئے وہ کام بن دیئے اس دا خیمہ کسی آنکھو گے میں کس بھی شے نو چھویا گرو نانک دا شبد نہ ہوندہ میں نہیں چھونا سا کل کل والی کام مد منوا پیمن ہار پرود کٹوری مو بھری پلاوا اہنکار مجلس کوڑے لبدی پی پی ہوئے کوار جی کرودھ تے ویاکھیا کیتی جا سکتی ہے لوبھ تے کیتی جا سکتی ہنکار تے کیتی جا سکتی ہے مودیاں بھی تجیاں اڑائیاں جا سکتی ہیں صرف ایک کوئی وشہ جس دی چرچہ نہیں ہوئے گی نہیں ہوئے گی تو زندگی برشت ہو جائے گی نہیں ہوئے گی تو منک اگین نہیں رہ جائے گا نہ سمجھ رہ جائے گا یہ بھی میں عرض کر دیا بھارت وچ ایک رشی ہویا رشی واد سائن انہوں رشی کہندے نے سنت کہندے نے اور سنت سی تسی آکھو گے اس نے کیڑا شاستر لکھیا ہے اس نے کیڑا دھرم گرنتھ لکھیا لکھیا ہے انہیں لکھیا کام سورت سوتر کام سوتر کام دا گیا کام دا گیا اور پھر دعوے نال کہندا جنو کام دا گیان نہیں انہوں رام دا گیان نہیں ہے پھر دعوے نال کہندا جو کام رس تو اچھا نہیں اٹھے اور نام رس تک پہنچ بھی نہیں سکتا وہ انج بھی کہندا جیون دچ کرودھ ہے کرودھ نو سمجھو من دچ لوب ہے لوب نو سمجھو جیون دچ کام ہے کام نو سمجھو جانو بھارت دچ دو چار مندر نے اور کم سے کم پانچ سات دفعہ مینوں دیکھن دا موقع ملے پانچ سات دفعہ اس واسطے کہ جبل پور مہوبا مہو تے ساگر جد بھی میں جانا تو رستے کھجراؤ تو لنگنا پہندا بائی روڈ کھجراہے دے مندر کوئی 200 ایکڑ دے زمین دے 18 مندر بنے ہوئے آلے دوالے ایک نکا جیا قصبہ ہے اس قصبے دا نام کھجراہا ہے تو مندراں دا نام بھی پی گیا کھجراہے دے مندر قصبہ تے صرف 3000 دی آبادی دا ہے پر بہت اچھی ایئرپورٹ اتھے بنی ہوئی ہے 2 فلائٹاں ڈیلی بمبے تو آؤندیاں 2 دلی تو پہنچ دیاں نے کلکتے تو آؤندیاں ڈیلی 100-150 بساں روز پہنچ دیاں بڑا سونا بس سٹینڈ بنیا ہے بڑے بڑے شہراں چ نہیں بنیا ہے ایئرپورٹ اجے انڈیا چ وڈے وڈے شہراں چ بھی سب جگہ نہیں ہے اس قصبے چ بنی ہوئی ہے سینکڑے کاراں ٹیکسیاں بھی پہنچدیاں ادھے ہندوستانی تے ادھے فورنر ٹورسٹ ہزاراں دی تعداد وچ روز پہنچدے نے انہاں مندراں نوں دیکھن لئی کھجورا بھارت سرکار دا جو ٹوریزم دا محکمہ ہے ਉਹਨਾਂ ਦੀ ਰਿਪੋਰਟ ਹੈ ਅੱਧੀ ਆਮਦਨ ਟੂਰਿਸਟਾਂ ਦੀ ਸਾਨੂੰ ਇੱਥੋਂ ਹੀ ਆਉਂਦੀ ਹੈ, ਖਜੁਰਾਹੇ ਤੋਂ ਆਉਂਦੀ ਹੈ। ਫਾਈਵ ਸਟਾਰ ਹੋਟਲ ਨੇ ਉੱਥੇ ਕਮ ਸੇ ਕਮ 9,000 ਬੰਦਿਆਂ ਦੀ ਆਬਾਦੀ ਦਾ ਕਸਬਾ 9 ਫਾਈਵ ਸਟਾਰ ਹੋਟਲ ਨੇ ਵੱਡੇ ਵੱਡੇ, ਤੇ ਛੋਟੇ ਛੋਟੇ ਕਿਤਨੇ ਨੇ ਉਹਦੀ ਗਿਣਤੀ ਨੇ, ਢਾਬੇ ਬੜੇ, ਆਬਾਦੀ ਕੁਛ ਵੀ ਨਹੀਂ, ਲੇਕਿਨ ਭੀੜ ਇਤਨੀ ਰੋਜ਼ ਆਉਂਦੀ ਹੈ, ਇੱਕ ਰਾਤ ਠਹਿਰੇ, ਦੋ ਰਾਤ ਠਹਿਰੇ, ਵਾਪਸ ਆਵਾਜਾਈ ਬਣੀ ਰਹਿੰਦੀ ਹੈ। ਸਾਰੇ ਜਹਾਜ਼ ਰੋਜ਼ ਭਰੇ ਹੋਏ ਆਉਂਦੇ ਨੇ, ਕਲਕੱਤੇ ਤੋਂ, ਦਿੱਲੀ ਤੋਂ, ਬੰਬੇ ਤੋਂ, ਰਸਤੇ 'ਚ ਹਰ ਸ਼ਹਿਰ 'ਚ ਚੁੱਕਦੇ, ਸਵਾਰੀਆਂ ਨੂੰ ਲਿਆਉਂਦੇ ਨੇ, ਕਾਰਾਂ ਆਉਂਦੀਆਂ ਨੇ, ਬੱਸਾਂ ਆਉਂਦੀਆਂ। ਇਹਨਾਂ ਮੰਦਰਾਂ ਬਾਰੇ ਮੈਂ ਪੜ੍ਹਿਆ ਸੀ ਔਰ ਇੱਕ ਮਹਾਤਮਾ ਗਾਂਧੀ ਦੀ ਰਿਪੋਰਟ ਵੀ ਮੈਂ ਪੜ੍ਹੀ ਸੀ ਵੀ ਇਹ ਜਿਹੜੇ ਮੰਦਰ ਨੇ ਇਹਨਾਂ ਨੂੰ ਮਿੱਟੀ ਨਾਲ ਦੱਬ ਦਿਓ, ਇਹ ਭਾਰਤ ਦੀ ਅਸ਼ਲੀਲਤਾ ਨੂੰ ਪ੍ਰਗਟ ਕਰਦੇ ਨੇ, ਦੱਬ ਦਿਓ ਇਹਨਾਂ ਮੰਦਰ ਸਨਾਤਨੀ ਨੇ। ਕੀ ਅਸ਼ਲੀਲਤਾ ਪ੍ਰਗਟ ਕਰਦੇ ਨੇ? ਚਾਰੋਂ ਪਾਸੇ ਮੰਦਰਾਂ ਦੀ ਦੀਵਾਰਾਂ ਤੇ ਕਾਮ ਦੀਆਂ ਮੂਰਤੀਆਂ ਨੇ, ਹੋਰ ਕੁਛ ਵੀ ਨਹੀਂ, ਬਸ ਇਹੀ ਦੁਨੀਆ ਦੇਖ। ਅੱਜ ਵੀ ਇਹ 18 ਮੰਦਰ ਨੇ 200 ਏਕੜ ਜ਼ਮੀਨ ਤੇ। ਇੱਕ ਮੰਦਰ ਉੜੀਸਾ ਦੇ ਚ ਹੈ ਕੋਨਾਰਕ, ਉਹ ਵੀ ਸੇਮ ਇਸੇ ਤਰ੍ਹਾਂ ਦਾ, ਉਹ ਵੀ ਦਾਸ ਨੇ ਦੇਖਿਆ। ਭੁਵਨੇਸ਼ਵਰ ਜਾਂਦੇ ਆ, ਕਟਕ ਜਾਂਦੇ ਆ, ਥੋੜੀ ਜਿਹਾ ਉਸਦੀ ਝਲਕ ਜਗਨਨਾਥ ਪੁਰੀ ਦੇ ਚ ਵੀ ਹੈ। ਪਹਿਲੀ ਦਫਾ ਜਦ ਮੈਂ ਇਸ ਕੋਨਾਰਕ, ਖਜੁਰਾਹਾ ਤੇ ਜਗਨਨਾਥ ਪੁਰੀ ਨੂੰ ਵੇਖਿਆ, ਹੈਰਾਨ ਹੋ ਗਿਆ ਕਿ ਕੈਸੇ ਲੋਕ ਨੇ, ਮੰਦਰ ਨੇ ਆਖਿਰ ਬਣਾਏ ਨੇ। ਕਹਿੰਦੇ ਨੇ ਸਾਧੂਆਂ ਨੇ ਬਣਾਏ ਨੇ, ਆਮ ਕਲਾਕਾਰਾਂ ਨੇ ਨਹੀਂ ਬਣਾਏ, ਸੰਤਾਂ ਨੇ ਬਣਾਏ, ਸਾਧੂਆਂ ਨੇ। ਜਿਸ ਤਰ੍ਹਾਂ ਐਲੋਰਾ, ਅਜੰਤਾ ਦੀਆਂ ਗੁਫਾਵਾਂ ਬੋਧ ਭਿਕਸ਼ੂਆਂ ਨੇ ਬਣਾਈਆਂ, ਇਹ ਮੰਦਰ ਸਾਧੂਆਂ ਨੇ ਬਣਾਏ। ਕੀ ਬਣਾਏ ਨੇ, ਹੈਰਾਨਗੀ। ਇਹਨਾਂ ਮੰਦਰਾਂ ਵਿੱਚ ਅੱਜ ਪੂਜਾ ਪਾਠ ਨਹੀਂ ਰਹਿ ਗਿਆ, ਅੱਜ ਸਿਰਫ ਟੂਰਿਸਟ ਭੀੜ ਉਹਨਾਂ ਦੀ, ਔਰ ਟੂਰਿਸਟ ਮੰਦਰ ਦੇ ਅੰਦਰ ਘੱਟ ਜਾਂਦੇ ਨੇ, ਬਾਹਰੋਂ ਹੀ ਦੇਖਦੇ ਰਹਿੰਦੇ ਨੇ, ਕਿਉਂਕਿ ਅੰਦਰ ਸਿਰਫ ਸ਼ਿਵ ਦੀ ਮੂਰਤੀ ਆਉਂਦੀ ਹੈ ਜਾਂ ਰਾਮ ਦੀ ਜਾਂ ਕ੍ਰਿਸ਼ਨ ਦੀ, ਬਸ ਹੋਰ ਕੁਛ ਨਹੀਂ। ਲੇਕਿਨ ਬਾਹਰ ਸਾਰੀਆਂ ਕਾਮ ਦੀਆਂ ਮੂਰਤੀਆਂ, ਮੰਦਰ ਨੂੰ ਲੋਕੀ ਬਾਹਰੋਂ ਬਾਹਰੋਂ ਦੇਖਦੇ ਨੇ। ਹੈਰਾਨਗੀ ਹੋਈ ਮੈਨੂੰ, ਇੱਕ ਹੀ ਹੋ ਗਿਆ ਸੀ ਪੁਰਾਣੇ ਰਿਸ਼ੀ ਮੁਨੀਆਂ ਨੂੰ, ਇੱਕ ਹੀ ਕੀਤਾ ਇਹਨਾਂ ਨੇ ਮੰਦਰ। ਔਰ ਫਿਰ ਕੋਨਾਰਕ ਦਾ ਮੰਦਰ, ਜਗਨਨਾਥ ਪੁਰੀ ਦਾ ਮੰਦਰ, ਇਹਨਾਂ ਮੰਦਰਾਂ ਦੇ ਵਿੱਚ ਗੁਰੂ ਬਾਬਾ ਜੀ ਗਏ ਨੇ, ਗੁਰੂ ਨਾਨਕ ਦੇਵ ਜੀ ਜਗਨਨਾਥ ਪੁਰੀ ਗਏ ਨੇ, ਕੋਨਾਰਕ ਗਏ ਨੇ, ਯਾਦਗਾਰੀ ਅਸਥਾਨ ਵੀ ਬਣੇ ਹੋਏ ਨੇ, ਇਹ ਵੀ ਮੈਰਸ ਕਰ। ਸਤਿਗੁਰਾਂ ਦੇ ਵਕਤ ਇਹਨਾਂ ਮੰਦਰਾਂ ਚ ਪੂਜਾ ਪਾਠ ਚੱਲਦਾ ਸੀ, ਅੱਜ ਜਗਨਨਾਥ ਪੁਰੀ ਚ ਹੈ ਪੂਜਾ ਪਾਠ, ਥੋੜਾ ਬਹੁਤ ਕੋਨਾਰਕ ਦੇ ਚ ਵੀ ਹੈ, ਲੇਕਿਨ ਖਜੁਰਾਹੇ ਚ ਨਹੀਂ ਰਹਿ ਗਿਆ। ਹਜ਼ਾਰਾਂ ਦੀ ਭੀੜ ਰੋਜ਼ ਆਉਂਦੀ ਹੈ, ਰੋਜ਼ ਜਾਂਦੀ ਹੈ, ਮੂਰਤੀਆਂ ਕਾਮ ਦੀਆਂ। ਸਟੱਡੀ ਕਰਦਿਆਂ ਕਰਦਿਆਂ ਕੁਛ ਗੱਲ ਮੇਰੇ ਸਾਹਮਣੇ ਆਈ, ਜ਼ਿੰਦਗੀ ਇੱਕ ਮੰਦਰ ਹੈ, ਸਰੀਰ ਦੇ ਤਨ ਤੇ ਕਾਮ ਹੀ ਕਾਮ ਹੈ, ਬਾਹਰ ਮੂਰਤੀ ਤੇ ਕਾਮ ਦੀਏ, ਅੰਦਰ ਰਾਮ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਅੰਦਰ ਰਾਮ ਹੈ, ਬਾਹਰ ਕਾਮ ਹੈ। ਉਹ ਜਿਹੜਾ ਅੰਦਰ ਨਾਮ ਹੈ ਉਹ ਸਿੱਧਾ ਪਰਮਾਤਮਾ ਤੋਂ ਆਇਆ ਹੈ, ਇਹ ਜਿਹੜੀ ਕਾਇਆ ਹੈ ਆਈ ਕਾਮ ਤੋਂ ਹੈ, ਇਹ ਆਈ ਕਾਮ ਤੋਂ ਹੈ। ਤੋ ਕਾਇਆ ਦੇ ਰੋਮ ਰੋਮ ਦੇ ਚ ਕਾਮ ਹੈ, ਅੰਦਰ ਚੇਤਨਾ ਦੇ ਰੋਮ ਰੋਮ ਦੇ ਚ ਰਾਮ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਅਗਰ ਕਾਮ ਦੀ ਬਨਾਵਟ ਹੈ ਸਰੀਰ, ਤੇ ਕਾਮ ਖਾਕ ਹੈ, ਕਾਮੇ ਖਾਕ ਹੋ ਜਾਏਗਾ। ਤੁਸੀਂ ਆਖੋਗੇ ਕਿਸ ਤਰ੍ਹਾਂ ਕਾਮ ਖਾਕ, ਕਿਸ ਤਰ੍ਹਾਂ ਖਾਕ ਚੱਲ ਪਈ ਯਾਤਰਾ ਤੇ ਬਣ ਗਈ ਕੀ ਖੁਰਾਕ, ਖੁਰਾਕ ਚੱਲ ਪਈ ਯਾਤਰਾ ਤੇ ਬਣ ਗਈ ਕੀ ਖੂਨ, ਖੂਨ ਬਣਿਆ ਬਿੰਦ, ਇਹੀ ਬਿੰਦ ਬਣਿਆ ਇੱਕ ਬੱਚਾ, ਮਾਸ ਦਾ ਲੋਥੜਾ ਔਰ ਕੀ ਹੈ। ਮੂਲ ਰੂਪ ਵਿੱਚ ਦੇਖੋਗੇ ਤੇ ਕੀ ਹੈ, ਖਾਕ ਔਰ ਕੀ ਹੈ। ਇਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਤਰ੍ਹਾਂ ਫਰਮਾਨ ਪਈ ਕਰਦੀ ਹੈ, ਪਾਨੀ ਮੈਲਾ ਮਾਠੀ ਗੋਰੀ, ਇਸ ਮਾਠੀ ਕੀ ਪੁੱਤਰੀ ਜੋਰੀ। ਭਗਤ ਕਬੀਰ, ਮਾਂ ਕੀ ਰਗਤ ਪਿਤਾ ਬਿੰਦਾਰਾ, ਪਾਨੀ ਮੈਲਾ ਮਾਟੀ ਗੋਰੀ, ਗੋਰੀ ਗੇਰਵੀ ਲਾਲ, ਪਿਤਾ ਦਾ ਬਿੰਦ ਮਾਂ ਦਾ ਖੂਨ। ਪਾਨੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਇਸ ਤਰ੍ਹਾਂ ਇਹ ਮਿੱਟੀ ਦਾ ਪੁਤਲਾ ਬਣਿਆ ਔਰ ਕੀ ਬਣਿਆ, ਖੂਨ ਤੇ ਬਿੰਦ। ਸਰੀਰ ਦੇ ਕੁਛ ਇਸਤਰੀ ਦੇ ਕਣ ਨੇ, ਇਸ ਸਰੀਰ ਦੇ ਕੁਛ ਪੁਰਸ਼ ਦੇ ਕਣ ਨੇ। ਮਾਂ ਬਾਪ ਤੋਂ ਸਰੀਰ ਆਇਆ ਤੋ ਮਾਂ ਬਾਪ ਦੀ ਅੰਤ ਸਰੀਰ ਦੇ ਚ ਮੌਜੂਦ ਹੈ ਹਰ ਇੱਕ ਦੇ। ਇਸ ਨੂੰ ਗੁਰੂ ਨਾਨਕ ਇੰਜ ਕਹਿੰਦੇ ਨੇ, ਰਾਮ ਕੱਲੀ ਮੱਲਾ ਪਹਿਲਾ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਇਹ ਬ੍ਰਹਮ ਗਿਆਨੀਆਂ ਬਹੁਤੀ ਡੀਂਗਾ ਮਾਰਨ ਦੀ ਥਾਂ ਤੇ ਪਹਿਲੇ ਇਹ ਵੀ ਸਮਝੋ, ਇਹਨੂੰ ਵੀ ਜਾਣ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਕੋਈ ਇਸਤਰੀ ਐਸੀ ਇਸਤਰੀ ਨਹੀਂ ਜਿਹਦੇ ਚ ਪੁਰਸ਼ ਦੇ ਕਣ ਨਾ ਹੋਵਣ, ਕੋਈ ਐਸਾ ਪੁਰਸ਼ ਨਹੀਂ ਜਿਹਦੇ ਚ ਇਸਤਰੀ ਦੇ ਕਣ ਨਾ ਹੋਵਣ। ਦੋਹਾਂ ਤੋਂ ਸਰੀਰ ਆਇਆ ਤਾਂ ਦੋਹਾਂ ਦੀ ਅੰਸ ਮੌਜੂਦ ਹੈ। ਫਰਕ ਸਿਰਫ ਇਤਨਾ ਹੈ, ਪੁਰਸ਼ ਇਸ ਵਾਸਤੇ ਪੁਰਸ਼ ਹੋ ਗਿਆ ਕਿ 60% ਪਿਤਾ ਦੇ ਕਣ ਨੇ, 40% ਮਾਂ ਦੇ ਕਣ ਨੇ। ਇਸਤਰੀ ਇਸ ਵਾਸਤੇ ਇਸਤਰੀ ਹੋ ਗਈ, ਉਹਦੇ 60% ਮਾਂ ਹੈ, 40% ਪਿਓ ਹੈ, ਬਸ ਇਤਨੀ ਗੱਲ ਹੈ। ਬੱਚੀ ਦੇ ਚ ਪਿਤਾ ਅਧੂਰਾ ਹੈ, ਬੱਚੇ ਦੇ ਚ ਮਾਂ ਅਧੂਰੀ ਹੈ। ਅਧੂਰੀ ਮਾਂ ਪੂਰਾ ਹੋਣਾ ਚਾਹੁੰਦੀ ਹੈ। ਇਸਤਰੀ ਦਾ ਬਹੁਤਾ ਖਿਚਾਓ ਲੜਕੇ ਦੀ ਤਰਫ ਆਉਂਦਾ, ਲੜਕੀ ਦੀ ਤਰਫ ਨਹੀਂ। ਔਰ ਪਿਤਾ ਦਾ ਜ਼ਿਆਦਾ ਖਿਚਾਓ ਗੁਰੂ ਨਾਨਕ ਦੇ ਕਥਨ ਅਨੁਸਾਰ ਲੜਕੀ ਦੀ ਤਰਫ ਆਉਂਦਾ, ਲੜਕੇ ਦੀ ਤਰਫ ਨਹੀਂ। ਪੰਕਤੀ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ ਗੁਰੂ ਨਾਨਕ ਦੀ, ਬਾਲ ਕੰਨਿਆ ਕੋ ਜੈਸੇ ਬਾਪ ਪਿਆਰਾ, ਭਾਈ ਕੋ ਅਤ ਭਾਈ। ਬਾਲ ਕੰਨਿਆ, ਉਹਨੂੰ ਮਾਂ ਨਹੀਂ ਪਿਆਰੀ, ਪਿਓ ਪਿਆਰਾ ਹੈ। ਮੈਂ ਅਰਜ਼ ਕਰਾਂ, ਕੋਈ ਐਸਾ ਵਿਸ਼ਾ ਮੈਂ ਤੁਹਾਡੇ ਸਾਹਮਣੇ ਨਹੀਂ ਰੱਖਾਂਗਾ ਜਿਸ ਦੇ ਉੱਤੇ ਗੁਰੂ ਨਾਨਕ ਮੋਹਰ ਨਹੀਂ ਲਾਉਂਦੇ, ਗੁਰੂ ਗ੍ਰੰਥ ਸਾਹਿਬ ਮੋਹਰ ਨਹੀਂ ਲਾਉਂਦੇ, ਕਿਉਂਕਿ ਮੇਰੇ ਸੁਭਾਅ 'ਚ ਹੀ ਨੇ, ਮੈਂ ਨਹੀਂ ਵਰਣਨ ਕਰਦਾ ਜਿਸ ਦੀ ਤਸਦੀਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਹੀਂ ਕਰਦੇ। ਇਹ ਗੱਲ ਵੱਖਰੀ ਹੈ, ਹਜ਼ਾਰਾਂ ਐਸੇ ਵਿਸ਼ੇ ਨੇ ਸਿੱਖ ਜਗਤ ਦੇ ਅਛੂਤੇ ਰਹਿ ਗਏ, ਛੋਇਆ ਹੀ ਨਹੀਂ ਗਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਗ੍ਰੰਥ ਦੇ ਇਹਨਾਂ ਵਿਸ਼ਿਆਂ ਨੂੰ ਉਜਾਗਰ ਕੀਤਾ ਹੈ। ਤਾਂ ਦਸਮ ਗ੍ਰੰਥ ਦੇ ਖਿਲਾਫ ਪਤਾ ਨਹੀਂ ਕਿਤਨੇ ਮੂਰਖਾਂ ਨੇ ਰੋਲੇ ਪਾਏ ਹੋਏ ਨੇ, ਮੂੜਾਂ ਨੇ, ਨਾ ਸਮਝਾਂ ਨੇ, ਪਤਾ ਹੀ ਕੋਈ ਨਹੀਂ। ਇਹ ਜੀ ਇਹ ਪੜ੍ਹ ਲਈਏ, ਤਿਰਿਆ ਚਰਿੱਤਰ ਪੜ੍ਹ ਲਈਏ, ਤਿਰਿਆ ਚਰਿੱਤਰ ਹੀ ਹੈ, ਪਰ ਪੁਰਸ਼ ਦੀਆਂ ਕਰਤੂਤਾਂ ਦਾ ਵੀ ਜ਼ਿਕਰ ਹੈ, ਉਹ ਵੀ ਤਾਂ ਪੜ੍ਹੋ, ਅਕਾਇਦਾਂ 'ਚ ਸਭ ਕੁਝ ਲਿਖਿਆ ਹੈ। ਪੁਰਸ਼ ਦੇ ਭ੍ਰਸ਼ਟਪਣਾ, ਇਸਤਰੀ ਦਾ ਭ੍ਰਸ਼ਟਪਣਾ, ਆਖਿਰ ਦੋਵੇਂ ਭ੍ਰਸ਼ਟ ਹੋਣਗੇ ਤਾਂ ਹੀ ਅਨਰਥ ਹੋਵੇਗਾ, ਦੁਨੀਆਂ 'ਚ ਦੁਰਾਚਾਰ ਫੈਲੇਗਾ, ਬੇਈਮਾਨੀ ਫੈਲੇਗੀ, ਦੋਹਾਂ ਦੇ ਸੰਜੋਗ ਨਾਲ ਹੋਵੇਗਾ। ਇਹ ਵੀ ਮੈਂ ਅਰਜ਼ ਕਰਦੇ, ਔਲਾਦ ਭੈੜੀ ਹੋਈ ਹੈ ਤਾਂ ਮਾਂ ਬਾਪ ਬੈੜੇ ਨੇ, ਠੀਕ ਨਹੀਂ ਨੇ, ਕਮ ਸੇ ਕਮ ਉਸ ਵਕਤ ਤੇ ਠੀਕ ਨਹੀਂ ਹੋਣਗੇ। ਅਗਰ ਅੱਜ ਆਪਣੇ ਆਪ ਨੂੰ ਠੀਕ ਕਰ ਲਿਆ ਗੱਲ ਵੱਖਰੀ ਹੈ, ਪਰ ਜਦੋਂ ਭੈੜੀ ਔਲਾਦ ਨੂੰ ਜਨਮ ਦਿੱਤਾ ਉਦੋਂ ਤਾਂ ਭੈੜੇ ਹੀ ਸਨ। ਗੁਸਤਾਖੀ ਮਾਂ, ਮੈਂ ਗ੍ਰਸਤੀ ਹਾਂ, ਬਾਲ ਬੱਚੇਦਾਰ ਹਾਂ, ਔਰ ਪਰਿਵਾਰਕ ਜ਼ਿੰਮੇਵਾਰੀ ਹੈ, ਕਿਧਰੇ ਐਸਾ ਨਾ ਸਮਝ ਲੈਣਾ, ਕਿਉਂਕਿ ਤਿਆਗ ਨੂੰ ਤਾਂ ਮੈਂ ਪਖੰਡ ਸਮਝਦਾ, ਹੋ ਹੀ ਨਹੀਂ ਸਕਦਾ, ਅਤੇ ਕੁਝ ਮੈਂ ਅਟੈਕ ਕਰ ਰਿਹਾ ਐਸਾ ਵੀ ਨਾ ਸਮਝ ਲੈਣਾ, ਕਥਾ ਹੀ ਨਹੀਂ, ਇਸ ਤਰ੍ਹਾਂ ਦੀ ਮੇਰੀ ਕੋਈ ਇੱਛਾ ਨਹੀਂ। ਕਥਾ ਸੁਣਾਉਣ ਦੀ ਤੁਹਾਨੂੰ ਇੱਛਾ ਹੈ, ਇਹ ਗੱਲ ਹੈ, ਵੱਖਰੀ ਹੈ ਕਿ ਮੈਨੂੰ ਬਹੁਤੀਆਂ ਕਹਾਣੀਆਂ ਸੁਣਾਉਣ ਦੀ ਆਦਤ ਨਹੀਂ ਹੈ, ਪਰ ਇਸ 'ਚ ਮੇਰਾ ਸ਼ੌਕ ਵੀ ਨਹੀਂ। ਮੈਂ ਸਮਝਦਾ ਅਗਰ ਸਿੱਖ ਬਾਣੀ ਨਾਲ ਜੁੜ ਜਾਏ ਫਿਰ ਬਾਣੇ ਨਾਲ ਤੇ ਆਪੇ ਹੀ ਜੁੜ ਗਿਆ, ਆਪੇ ਹੀ ਜੁੜ ਗਿਆ। ਬਾਣੀ ਦੇ ਅੰਮ੍ਰਿਤ ਨਾਲ ਜੁੜ ਜਾਏ ਖੰਡੇ ਦੇ ਅੰਮ੍ਰਿਤ ਨਾਲ ਤੇ ਜੁੜ ਹੀ ਜਾਏਗਾ, ਬਾਣੀ ਦੇ ਅੰਮ੍ਰਿਤ ਨਾਲ ਜੁੜਿਆ ਹੀ ਨਹੀਂ। ਆ ਤੈਨੂੰ ਅੰਮ੍ਰਿਤ ਛਕਾਉਣਾ, ਤੈਨੂੰ ਅੰਮ੍ਰਿਤ ਛਕਾਉਣਾ, ਪਕੜ ਪਕੜ ਕੇ ਛਕਾਓ, ਬੈਠਾ ਹੋਵੇਗਾ ਸ਼ਰਾਬਖਾਨੇ 'ਚ, ਅੰਮ੍ਰਿਤ ਛਕ ਕੇ ਵੀ ਬੋਤਲ ਖੋਲੇਗਾ, ਬਾਣੇ ਨੂੰ ਬਦਨਾਮ ਕਰੇਗਾ। ਪਤਾ ਨਹੀਂ ਕਿਤਨੇ ਸਿੱਖ ਬਾਣੇ ਨੂੰ ਬਦਨਾਮ ਪਏ ਕਰਦੇ ਨੇ, ਕਿਤਨੇ ਦੁਸ਼ਟ ਸਤਿਗੁਰ ਦੇ ਬਾਣੇ ਨੂੰ ਬਦਨਾਮ ਪਏ ਕਰਦੇ ਨੇ। ਕਿਉਂ? ਬਾਣੀ ਦੇ ਹਿਰਦੇ 'ਚ ਹੈ ਨਹੀਂ, ਨਾ ਬਾਣੀ ਦਾ ਰਸ ਨਾ ਨਾਮ ਰਸ, ਬਾਣੇ ਨੂੰ ਬਦਨਾਮ ਪਏ ਕਰਦੇ ਨੇ, ਬਾਣੇ ਨੂੰ ਕਲੰਕਿਤ ਪਏ ਕਰਦੇ ਨੇ। ਇਸ ਤਰ੍ਹਾਂ ਅੰਮ੍ਰਿਤ ਨਹੀਂ ਛਕਾਉਣਾ ਚਾਹੀਦਾ। ਤੁਸੀਂ ਆਖੋਗੇ ਮਿਸ਼ਨਰੀ ਹੋ ਕੇ ਮੈਂ ਐਸਾ ਕਹਿ ਰਿਹਾ, ਹਾਂ, ਧੰਨ ਗੁਰੂ ਗੋਬਿੰਦ ਸਿੰਘ ਨੇ ਇਸ ਤਰ੍ਹਾਂ ਨਹੀਂ ਛਕਾਇਆ ਸੀ, ਮੈਨੂੰ ਸਿਰ ਚਾਹੀਦਾ, ਦਿਓ ਕੋਈ ਸਿਰ, ਤਾਂ ਛਕਾਇਆ ਸੀ। ਜੋ ਆਪਣੇ ਆਪ ਨੂੰ ਕੁਰਬਾਨ ਕਰਨ ਲਈ, ਗੁਰੂ ਤੋਂ ਸਿੱਕੇ ਕਰਨ ਲਈ ਤਿਆਰ ਹੀ ਨਹੀਂ, ਉਹਨੂੰ ਅੰਮ੍ਰਿਤ ਛਕਾਉਣ ਦਾ ਕੀ ਮਤਲਬ? ਛਕਾਓਗੇ ਬਾਣੇ ਨੂੰ ਬਦਨਾਮ ਕਰੇਗਾ। ਜੋ ਪੜ੍ਹਨਾ ਹੀ ਨਹੀਂ ਚਾਹੁੰਦਾ ਉਹਨੂੰ ਜ਼ਬਰਦਸਤੀ ਸਕੂਲ ਦੇ ਧੱਕੋ, ਨਸ ਆਏਗਾ, ਵੱਜ ਆਏਗਾ। ਬਹੁਤੇ ਸਾਧੂ ਸੰਤ ਆਪਣੀ ਗਿਣਤੀ ਵਧਾਉਣ ਵਾਸਤੇ ਐਸਾ ਕਰ ਰਹੇ ਨੇ, ਇਹ ਸਾਡੇ ਚੇਲੇ ਬਣ ਗਏ ਬਸ, ਇਹ ਨਾ ਸਮਝਣਾ ਕਿ ਗੁਰੂ ਦੇ ਸਿੱਖ ਪੈ ਬਣਾਉਂਦੇ ਨੇ। ਫਰਿੱਜਾਂ ਦੇ 'ਚ ਵੀ ਅੰਮ੍ਰਿਤ ਰੱਖ ਲੈਣਗੇ, ਦੂਜੇ ਦਿਨ ਵੀ ਪਿਲਾ ਦੇਣਗੇ, ਘਰਾਂ 'ਚ ਵੀ ਪਹੁੰਚਾ ਦੇਣਗੇ ਅੰਮ੍ਰਿਤ। ਮਜ਼ਾਕ ਬਣਾ ਰੱਖੀ, ਖੇਡ ਬਣਾ ਰੱਖਿਆ, ਲੋਕਾਂ ਨੂੰ ਆਰਾਮ ਖਿਲਾਉਣਾ ਜਾਣ, ਨਹੀਂ, ਇਸ ਤਰ੍ਹਾਂ ਨਹੀਂ ਆਉਂਦਾ। ਅੰਮ੍ਰਿਤ ਉਸ ਨੂੰ ਛਕਾਓ ਜੋ ਤੜਪ ਕੇ ਮੰਗਿਆ, ਸੀਸ ਮੰਗਿਆ, ਦਇਆ ਰਾਮ ਖੜਾ ਹੋਇਆ। ਸਤਿਗੁਰ ਜਿਸ ਦਿਨ ਇਹ ਮਸਤਕ ਤੁਹਾਡੇ ਕਦਮਾਂ ਤੇ ਰੱਖਿਆ ਸੀ, ਅਸੀਂ ਤੇ ਉਦੋਂ ਦਾ ਸਮਝਿਆ ਸਿਰ ਤੁਹਾਡਾ ਹੈ, ਮੰਗਣ ਦੀ ਕੀ ਲੋੜ ਹੈ ਹੀ, ਤੁਹਾਡਾ ਸਾਡਾ ਤੇ ਹੈ ਹੀ ਨਹੀਂ। ਹੈਲੋ, ਜਦੋਂ ਤੁਹਾਡੇ ਕਦਮਾਂ ਤੇ ਰੱਖਿਆ ਸੀ ਪਾਤਸ਼ਾਹ, ਤੇ ਉਦੋਂ ਦਾ ਤੁਹਾਡਾ ਹੈ, ਅਸੀਂ ਤੇ ਇਸ ਨੂੰ ਕਦੀ ਆਪਣਾ ਸਮਝਿਆ ਹੀ ਨਹੀਂ। ਹੈਲੋ, ਇਸ ਤਰ੍ਹਾਂ ਦੇ ਲੋਕਾਂ ਨੂੰ ਅੰਮ੍ਰਿਤ ਛਕਾਇਆ ਗਿਆ ਸੀ। ਇਸ ਵਾਸਤੇ ਮੇਰੀ ਗੁਰਬਾਣੀ ਤੇ ਜ਼ੋਰ ਹੈ, ਅਗਰ ਹਿਰਦਾ ਗੁਰਬਾਣੀ ਨਾਲ ਜੁੜ ਗਿਆ ਉਹਨੇ ਤਰਲੇ ਲੈ ਕੇ ਕਹਿਣਾ, ਗੁਰੂ ਸਿਰ ਤੇ ਤੇਰਾ ਹੈ, ਜੀਵਨ ਤੇ ਤੇਰਾ ਹੈ, ਇਹਦੇ ਸਭ ਕੁਝ ਤੇਰਾ ਹੈ। ਫਿਰ ਉਹ ਨਿਰਛਾਵਰ ਹੋਵੇਗਾ, ਸਦਕੇ ਹੋਵੇਗਾ, ਕੁਰਬਾਨ ਹੋ ਗਏ, ਉਹਦੇ ਆਪਣੇ ਟੁਕੜੇ ਟੁਕੜੇ ਹੋ ਜਾਣ, ਬਾਣੇ ਦੇ ਟੁਕੜੇ ਨਹੀਂ ਹੋਣ ਦੇਗਾ, ਬਾਣੇ ਨੂੰ ਦਾਗੀ ਨਹੀਂ ਕਰੇਗਾ। ਜਣਾ ਖਣਾ ਮੈਂ ਦੇਖਦਾ ਪਿਆ ਬਾਣੇ ਨੂੰ ਦਾਗ ਵੀ ਪਏ ਕਰਦੇ। ਤਾਂ ਮੈਂ ਅਰਜ਼ ਕਰ ਰਿਹਾ ਸੀ ਇਸ ਬਾਣੀ ਨੂੰ ਕਿਧਰੇ ਉਂਝ ਵੀ ਨਾ ਸਮਝ ਲੈਣਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਦੁਨੀਆਂ 'ਚ ਜਿਤਨੇ ਧਰਮ ਗ੍ਰੰਥ ਨੇ ਔਰ ਉਹਨਾਂ ਦੇ ਜਿਤਨਾ ਗਿਆਨ ਹੈ, ਇਹ ਸਾਰਿਆਂ ਦੀ ਮਾਂ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਤਾਂ ਕਿ ਜਨਨ ਜਨਨੀ ਗੁਰਬਾਣੀ ਹੈ ਭਾਈ ਸਾਹਿਬ, ਭਾਈ ਸੰਤੋਖ ਸਿੰਘ ਜੀ ਨੇ ਐਵੇਂ ਨਹੀਂ ਲਿਖੇ। ਇਹ ਸਾਰੇ ਗਿਆਨ, ਸਾਰੇ ਧਰਮ ਗ੍ਰੰਥ, ਅੱਜ ਤੱਕ ਜੋ ਪਰਮਾਤਮਾ ਦੀ ਵਿਚਾਰ ਹੋਈ ਹੈ, ਖੋਜ ਹੋਈ ਹੈ, ਫਿਲਸਫਾ ਸਿਧਾਂਤ ਜਿਤਨੇ ਵੀ ਲੱਭੇ ਗਏ ਨੇ, ਸਾਰਿਆਂ ਦੀ ਮਾਂ ਹੈ ਗੁਰਬਾਣੀ। ਇਹ ਸਾਰਿਆਂ ਨੂੰ ਜਨਮ ਦੇਣ ਵਾਲੀ, ਸਭ ਕੁਝ ਇਸ ਦੇ ਵਿੱਚ, ਇਹਨੂੰ ਇਤਨਾ ਸੌਖਾ ਨਾ ਸਮਝ ਲੈਣਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬੱਚੀ ਦੇ 'ਚ ਪਿਤਾ ਅਧੂਰਾ ਹੈ, ਲੜਕੇ ਦੇ 'ਚ ਮਾਂ ਅਧੂਰੀ ਹੈ। ਇੰਜ ਕਹਿ ਲਓ, ਪੁਰਸ਼ ਦੇ ਅੰਦਰ ਇਸਤਰੀ ਅਧੂਰੀ ਹੈ, ਵੱਡਾ ਹੋ ਗਿਆ, ਜਵਾਨ ਹੋ ਗਿਆ, ਇਸਤਰੀ ਦੇ ਅੰਦਰ ਪੁਰਸ਼ ਅਧੂਰਾ ਹੈ। ਅਧੂਰਾ ਹੋਣਾ ਅਖਰਦਾ ਹੈ, ਖਟਕਦਾ ਹੈ। ਛੋਟੇ ਬੱਚੇ ਹੈ, ਲੜਕਾ ਹੈ, ਇਹ ਬਾਰ ਬਾਰ ਮਾਂ ਦਾ ਦਾਮਨ ਪਕੜਦਾ ਹੈ, ਬੱਚੀ ਹੈ ਪਿਤਾ ਦਾ ਦਾਮਨ ਪਕੜਦੀ ਹੈ। ਗੌਰ ਮੁਤਾਲਾ ਕਰਕੇ ਦੇਖ ਲੈਣ, ਬਾਲ ਕਨਿਆ ਕੋ ਜੈਸੇ ਬਾਪ ਪਿਆਰਾ, ਬਾਈ ਕੋ ਅਤਵਾ, ਇਹ ਪਿਓ ਦੀ ਤਰਫ ਝੁਕਦੀ ਹੈ ਔਰ ਪਿਓ ਵੀ ਬੱਚੀਆਂ ਦੀ ਤਰਫ ਝੁਕਦਾ ਹੈ। थोड़ा जिहा एशिया भारत का सिलसिला कुछ निराला है। नहीं जी, लड़का ही होना चाहिए, लड़का ही होना चाहिए। लड़का होवे लड़की होवे कुदरत ते छट, परमात्मा ते छट, तो ईश्वर ते छट, नहीं उस ते नहीं छट। देखो असी आए हां नैन नक्श रंग रूप कोई असी चुनाव कीता है ते परमात्मा दी देन। दुनिया दे बहुत कुछ ऐसा जिथे असी चुनाव नहीं कर सकते, साड़ी चोण कम नहीं करेगी। ते परमात्मा दी चोण नाल सहमत हो जा, राजी हो जा, पर नहीं एक व्यर्थ दी लालसा। मैं देखे भारत देश जिन्हां यतीम खानियां च लोकी बच्चे लैण वास्ते आउंदे ने, गोद मिलदे ने बच्चे, बे औलादे लोग लैण वास्ते आउंदे ने। पूना देश, दिल्ली च भी है, कलकत्ते च भी। यूरोपियन लोग जांदे ने बच्ची लैंदे ने गोद, भारती बच्चा लड़का लैंदे, लड़की नहीं लैंदे। क्योंकि ज्यादा लैण वास्ते जांदे ने हिंदुस्तानी, तो अक्सर इन्हां आश्रमां च लड़कियां रह जांदियां, लड़के तो लोकी लै जांदे ने गोद, लै जांदे लड़कियां रह जांदियां। यूरोपियन लोग अंग्रेज गोरे बे औलादे लै जांदे ने, बच्ची लैंदे ने। कहिंदे भावक आउंदी है हिरदे दे तल ते जीवदी है, मां बाप नूं नहीं भुलदी। लड़का दिमाग दे तल ते जींदा है, बुद्धि दे तल ते जींदा है, भुल जांदा है, तर्क करदा है, छड़ो की मां की प्यो। ये भी मैं अर्ज कर लिया, कदी खुद भी देख लेना कोई बुढ़ा प्यो है ते महसूस करे लड़के ने दिलों याद कीता या लड़की ने। अगर ईमानदार नाल कदी इसनु सोचेगा कि जिस हमदर्दी नाल, जिस प्यार नाल, जिस ममता नाल बच्ची ने याद कीता है, बच्चे ने नहीं कीता, नहीं कीता। इस तरह ही है रब्बी कानून ऐसा, बाल कन्या को जैसे बाप प्यारा, भाई को अतवाया। बाल कन्या नहीं, वड्डी होके भी कन्या दे अंदर कशिश पिता दी है, मां दी नहीं है। और वड्डे होके भी कई दफा लड़के दे अंदर कशिश मां दी है, पिता दी नहीं है। बड़े बड़े लड़के पिता तो बागी होंदे देखे, झगड़ते दे देखते दे, कल कलेश दे देखे, लेकिन मां नाल नहीं देखे। होवेगा चलो कोई कुपुत्र, मां नाल नहीं, और मां भी विरोधता कर दी नहीं दिखाई दीती। जिथे किधरे इस तरह का मौका बने है, मैं देखे मां ने पुत का पक्ष लिया, पुत्र का पक्ष लिया। ये मनोविज्ञानक नुक्ते ने, स्त्री दे अंदर पुरुष अधूरा है, पुरुष दे अंदर स्त्री अधूरी है, तो अधूरी संपूर्ण होना चाहती है। इसनु जिस ढंग नाल पहले बयान किया गया सी, बाद विच समझे ही गलत गया। अर्ध अंग स्त्री, अर्ध अंग दरअसल आखिया गया पुरुष दे अंदर स्त्री है, अर्ध अंग अधूरी है, मां दी अंश अधूरी है। अर्ध अंग अर्धांग नहीं स्त्री, इहदा मतलब पत्नी नहीं सी, पुरुष दा अर्ध अंग है। इहदे अंदर पुरुष अधूरा है, अर्ध अंग नहीं है, अर्ध है, अद्धा है, संपूर्ण नहीं है। वो जो अर्ध अंग है संपूर्ण होना चाहता, इस वास्ते स्त्री दे अंदर कशिश पुरुष दी है, स्त्री दे अंदर कशिश स्त्री दी नहीं है, पुरुष दे अंदर कशिश पुरुष दी नहीं है, स्त्री दी है, विपरीत दी कशिश है। धन गुरु नानक देव जी महाराज दे बोल, पुरख में नार, नार में पुरखा, बूझो ब्रह्म ज्ञानी है। ब्रह्म ज्ञानी इस गल नु भी ते समझो, जरा इनू भी ते जानो, बड़े ब्रह्म ज्ञानी बने फिर दे, इसनु भी समझो, इसनु भी जानो। इस वास्ते अगर बड़े तो बड़े संत दा भी शरीर है, उसके अंदर अद्धी ते स्त्री है, वो संपूर्ण होना चाहती है। और ढंग नाल कोई भोजन दी भुख दी पूर्ति नहीं करेगा तो गलत ढंग नाल खावे, गुप्ती खावे मटका सारी। भगत कबीर कहंदे ने, जग में बकते दूधाधारी, बकते पैने, अजी दूध पींदे रोटी खांदे ही नहीं, ਅਸੀਂ ਵਰਤ ਰੱਖਦੇ ਹਾਂ, ਕੁਛ ਕਹਿੰਦੇ ਹੀ ਨਹੀਂ। ਕਬੀਰ ਕਹਿੰਦੇ ਨੇ ਐਵੇਂ ਬਕਦਾ ਪਿਆ, ਝੂਠ ਪਿਆ ਬੋਲਦਾ। ਜਗ ਮੈਂ ਬਕਤੇ ਦੂਧਾ ਧਾਰੀ, ਗੁਪਤੀ ਖਾਵੇ ਮਟਕਾ ਸਾਰੀ। ਇਹ ਗੁਪਤ ਖਾਂਦੇ ਨੇ, ਇਹ ਬੇਡੰਗੇ ਤਰੀਕੇ ਨਾਲ ਖਾਂਦੇ। ਜੋ ਢੰਗ ਨਾਲ ਗ੍ਰਸਤੀਆਂ ਲੋੜਾਂ ਦੀ ਪੂਰਤੀ ਨਹੀਂ ਕਰੇਗਾ, ਬੇਡੰਗੇ ਢੰਗ ਨਾਲ ਕਰੇਗਾ, ਔਰ ਕੀ ਕਰੇਗਾ? ਬੇਡੰਗੇ ਢੰਗ ਨਾਲ, ਢੰਗ ਨਾਲ ਕਰ। ਇੱਕ ਨਿਯਮ ਬਣਾਇਆ ਪਰਮਾਤਮਾ, ਸਮਾਜ ਨੇ, ਮਹਾਂਪੁਰਸ਼ਾਂ ਨੇ। ਭੋਜਨ ਬਣਾਉਣ ਦਾ ਢੰਗ ਤੂੰ ਸਿੱਖਿਆ, ਪਸ਼ੂ ਨਹੀਂ ਸਿੱਖ ਸਕੇ। ਤੂੰ ਗ੍ਰਸਤ ਦਾ ਢੰਗ ਵੀ ਮਨੁੱਖਾਂ ਨੇ ਬਣਾਇਆ ਔਰ ਸਿੱਖਿਆ, ਪਸ਼ੂ ਨਹੀਂ ਸਿੱਖ ਸਕੇ। ਖੁਰਾਕ ਦੀ ਪੂਰਤੀ ਉਹ ਵੀ ਕਰਦੇ ਨੇ, ਪਰ ਖਾਣਾ ਬਣਾਉਣਾ ਉਹਨਾਂ ਨੂੰ ਨਹੀਂ ਆਇਆ। ਗ੍ਰਸਤ ਦੀ ਪੂਰਤੀ ਉਹ ਵੀ ਕਰਦੇ ਨੇ, ਪਰ ਘਰ ਵਸਾਉਣਾ ਉਹਨਾਂ ਨੂੰ ਨਹੀਂ ਆਇਆ। ਨਾਨਕੇ ਦਾਦਕੇ ਸਹੁਰੇ ਉਹਨਾਂ 'ਚ ਨਹੀਂ ਪੈਦਾ ਹੋ ਸਕੇ, ਘਰ ਵਸਾਉਣਾ ਉਹਨਾਂ ਨੂੰ ਨਹੀਂ ਆਇਆ। ਇਸ ਵਾਸਤੇ ਉਹ ਪਸ਼ੂ ਨੇ, ਪਛੜੇ ਹੋਏ ਨੇ। ਤਾਂ ਮੁਖਤਸਰ ਮੈਂ ਅਰਜ਼ ਕਰਾਂ, ਇਹ ਅਰਧ ਅੰਗ ਸੰਪੂਰਨ ਹੋਣਾ ਚਾਹੁੰਦਾ, ਮੁਕੰਮਲ ਹੋਣਾ ਚਾਹੁੰਦਾ। ਵਿਪਰੀਤ ਦੀ ਕਸ਼ਿਸ਼ ਹੈ। ਇਹ ਕਸ਼ਿਸ਼ ਸਹੀ ਢੰਗ ਨਾਲ ਪੂਰੀ ਹੋਵੇ, ਉਹਦੇ 'ਤੇ ਗੁਰਮਤ ਦੀ ਮੋਹਰ ਲਾਈ ਜਾਂਦੀ ਹੈ, ਧਰਮ ਦੀ ਮੋਹਰ ਲਾਈ ਜਾਂਦੀ ਹੈ। ਹਿੰਦੂਆਂ ਦੇ 7 ਲਾਵਾਂ ਨੇ, ਸਾਡੇ 4 ਲਾਵਾਂ ਨੇ, ਗੁਰੂ ਗ੍ਰੰਥ ਸਾਹਿਬ ਵਿਚੋਲਾ ਬਣਦੇ ਨੇ। ਔਰ ਇਸ ਤਰੀਕੇ ਨਾਲ ਪਰਿਕਰਮਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ, ਪਰ ਲੋਕਾਂ ਨੇ ਚੂੰਕਿ ਨਿਯਮ ਨੂੰ ਸਮਝਿਆ ਨਹੀਂ, ਪਸ਼ੂ ਪਣਾ, ਸਵੇਰੇ ਪੱਲਾ ਪਕੜਿਆ, ਸ਼ਾਮੀ ਛੋੜੀ ਬੈਠਾ, ਸਿਲਸਿਲੇ ਹੀ ਗਲਤ, ਤੌਰ ਤਰੀਕੇ ਹੀ ਗਲਤ, ਪਸ਼ੂਆਂ ਦੀ ਤਰਫ ਜਾ ਰਿਹਾ ਮਨੁੱਖੀ ਸਮਾਜ। ਖੈਰ, ਗੁਪਤੀ ਖਾਵੇ ਮਟਕਾ ਸਾਰੀ, ਕਿਆ ਸੰਤ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ, ਪਾਣੀ ਦੀ ਪਿਆਸ ਨਹੀਂ ਲੱਗਦੀ? ਅਗਰ ਇਹ ਲੱਗਦੀ ਹੈ ਤਾਂ ਕਾਮਕ ਰੁਚੀਆਂ ਇੱਕ ਸਰੀਰ ਦੀ ਭੁੱਖ ਨੇ, ਨਹੀਂ ਤਿਆਗ ਹੋ ਸਕਦਾ। ਗੁਰੂ ਨਾਨਕ ਦੇਵ ਜੀ ਨਹੀਂ ਮੰਨਦੇ, ਯਤਨ ਕਰੇ ਬਿੰਦ ਕਿਵੇਂ ਨਾ ਰਹਾਈ, ਮਨੁਆ ਡੋਲੇ ਨਰਕੇ ਜਾਏ, ਕੁੰਭੀ ਨਰਕ ਦੇ ਜਾਏ, ਨਹੀਂ ਹੋ ਸਕਦਾ। ਪਰ ਹੁਣ ਕੀ ਪਤਾ ਚੱਲੇ ਮੱਛਲੀ ਸਮੁੰਦਰ ਦੇ 'ਚ ਕਦੋਂ ਪਾਣੀ ਪੀ ਜਾਂਦੀ, ਕਦੋਂ ਪੀ ਜਾਂਦੀ, ਇਹ ਕੀ ਪਤਾ ਚੱਲੇ, ਕਿਸ ਨੂੰ ਕੀ ਪਤਾ ਚੱਲੇ? ਪਰ ਹੁਣ ਕੋਈ ਆਖੇ ਮੱਛਲੀ ਤੇ ਰਹਿੰਦੀ ਸਾਗਰ ਦੇ 'ਚ, ਕੀ ਪਾਣੀ ਪੀਂਦੀ ਹੋਵੇਗੀ? ਨਹੀਂ, ਭਾਵੇਂ ਰਹਿੰਦੀ ਹੈ ਸਾਗਰ ਦੇ 'ਚ, ਪਾਣੀ ਪੀਂਦੀ, ਕਦੋਂ ਪੀ ਜਾਂਦੀ ਹੈ ਸਾਨੂੰ ਪਤਾ ਹੀ ਨਹੀਂ। ਇੱਕ ਨਿਯਮ ਮੈਂ ਅਰਜ਼ ਕਰ ਰਿਹਾ ਸੀ, ਖੁਰਾਕ ਖਾਕ ਹੈ, ਖਾਕ ਖੁਰਾਕ ਬਣ ਗਈ, ਖੁਰਾਕ ਖੂਨ ਬਣ ਗਿਆ, ਖੂਨ ਬਿੰਦ ਬਣ ਗਿਆ, ਬਿੰਦ ਅਧਿਕ ਸ਼ਕਤੀ ਬਣੀ, ਅਧਿਕ ਸ਼ਕਤੀ ਕੰਮ ਬਣ ਗਈ ਸਰੀਰ ਦੀ। ਇਸ ਸ਼ਕਤੀ ਦਾ ਨਾਂ ਕਾਮ ਹੈ। ਇਹੀ ਕਾਮ ਕਦੀ ਲੋਭ ਬਣਦਾ ਹੈ, ਇਹੀ ਕਾਮ ਕਦੀ ਹੰਕਾਰ ਬਣਦਾ। ਸ਼ਕਤੀ ਕਾਮ ਹੈ, ਇਹੀ ਕਾਮ ਵਾਸ਼ਨਾ ਬਣਦੀ ਹੈ, ਇਹੀ ਕਾਮ ਲੋਭ ਬਣਦਾ ਹੈ, ਇਹੀ ਕਾਮ ਹੰਕਾਰ ਬਣਦਾ ਹੈ। ਵਾਸ਼ਨਾ ਦੀ ਪੂਰਤੀ ਨਹੀਂ ਹੋਈ ਤਾਂ ਕਾਮ ਕ੍ਰੋਧ ਬਣੇਗਾ, ਲੋਭ ਦੀ ਪੂਰਤੀ ਨਹੀਂ ਹੋਈ ਤਾਂ ਕਾਮ ਕ੍ਰੋਧ ਬਣੇਗਾ, ਹੰਕਾਰ ਦੀ ਪੂਰਤੀ ਨਹੀਂ ਹੋਈ ਤਾਂ ਕਾਮ ਕ੍ਰੋਧ ਬਣੇਗਾ। ਇਸ ਨੂੰ ਇਸ ਤਰ੍ਹਾਂ ਸਮਝ, ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕੰਚਨ ਸੁਹਾਗਾ ਡਾਲੇ। ਲਾਜ਼ਮੀ ਥੋੜੇ ਜਿਹੇ ਦਿਮਾਗੀ ਤਲ ਤੇ ਸੁਣੋਗੇ, ਗੱਲ ਨੂੰ ਪਕੜ ਲੋਗੇ। ਸ਼ਕਤੀ ਕਾਮ ਹੀ, ਉਹ ਜੋ ਸ਼ਕਤੀ ਬਣਦੀ ਹੈ ਉਸੇ ਦਾ ਨਾਂ ਕਾਮ ਰੱਖਿਆ। ਇਸ ਦਾ ਬਹਾਓ ਸਰੀਰ ਦੇ ਥੱਲੇ ਅਗਰ ਉੱਪਰ ਦੀ ਤਰਫ ਉੱਠ ਜਾਏ ਤਾਂ ਰਾਮ ਰਸ ਹੈ, ਨਾਮ ਰਸ ਹੈ। ਕਹਿੰਦੇ ਸੁਰਤ ਉੱਚੀ ਹੋ ਗਈ, ਕੁੰਡਲਨੀ ਜਾਗ ਗਈ, ਜੀਵਨ ਉੱਚਾ ਹੋ ਗਿਆ, ਸ਼ਕਤੀ ਉੱਪਰ ਉੱਠ ਗਈ, ਸੁਰਤ ਉੱਚੀ ਹੋ ਗਈ, ਇਹਨੇ ਤੇ ਗਗਨ ਮੰਡਲਾਂ ਨੂੰ ਛੂ ਲਿਆ, ਤੇ ਰਾਮ ਹੋ ਗਿਆ, ਤੇ ਨਾਮ ਰਸ। ਪਰ ਜਿਤਨੇ ਚਿਰ ਤੱਕ ਐਸਾ ਨਹੀਂ ਹੈ, ਇਹ ਅਧਿਕ ਸ਼ਕਤੀ ਜੋ ਕਾਮ ਹੈ, ਜਿਵੇਂ ਪਾਣੀ ਨਿਵਾਣ ਦੀ ਤਰਫ ਆਪਣੇ ਆਪ ਜਾਂਦਾ ਹੈ, ਇਹ ਸ਼ਕਤੀ ਨਿਵਾਣ ਦੀ ਤਰਫ ਆਪੇ ਜਾਏਗੀ। ਕੁਛ ਸਮੇਂ ਲਈ ਚਾਹੀਦੀ ਹੈ, ਪਰ ਨਾ ਸੰਸਾਰ ਦਾ ਪਸਾਰਾ ਨਹੀਂ ਹੋ ਸਕਦਾ, ਸੰਸਾਰ ਦਾ ਪਸਾਰਾ ਨਿਵਾਣ ਦੇ 'ਚ ਆਉਂਦਾ ਹੈ, ਪਰਮਾਤਮਾ ਦਾ ਪਸਾਰਾ ਉਚਾਈਆਂ 'ਤੇ ਆਉਂਦਾ ਹੈ। ਬਸ ਇਤਨੀ ਗੱਲ ਹੈ। ਇਸ ਸ਼ਕਤੀ ਦੇ 'ਚੋਂ ਨਿਰੰਕਾਰ ਦਾ ਜਨਮ ਮਨੁੱਖ ਦੇ ਅੰਦਰੋਂ, ਨਾਮ ਰਸ ਦਾ ਜਨਮ ਉਦੋਂ ਹੋਵੇਗਾ, ਸ਼ਕਤੀ ਉੱਪਰ ਉੱਠੇਗੀ, संतान का जन्म उदो होगा जब शक्ति थले जाएगी। रब्बी नियम, ईश्वरी नियम। भगवान तेरे अंदरों पैदा हो सके शक्ति उपर उठनी चाहिए है, संतान तेरे अंदरों पैदा हो सके शक्ति थले जाई चाहिए। रब्बी नियम, ईश्वरी नियम, दोहां दी निंदा नहीं। शक्ति उपर उठ सके गुरुद्वारे ने, मंदिर ने, मस्जिद ने, जप है, तप है, नमाज है, पूजा है, पाठ है, कथा है, कीर्तन है, अभ्यास है, ये सारे तौर तरीके ने काम नाम रस बन जाए। विवाह है, शादियां ने, होर तौर तरीके ने, सारा सिलसिला है, काम संतान बन जाए। और की है इस तो अलावा, और की है, गलती इतनी है। इसनु समझना, इसनु जानना। शक्ति ये असीम है। जिहड़ी शक्ति नाम रस बन जाए कोई मामूली गल है, जिहड़ी शक्ति संतान बन जाए कोई मामूली गल है, जो संसार नू चलांदी है ते निरंकार नू भी प्रगट करे, ये थोड़ी गल नहीं, मामूली गल नहीं है, अछूता विषय है। मैनू इधर फ्रेम आउण दे ते दिल्ली दे, मैं चुके इस दे ते किताब भी लिख रहा, दो चार टेपां भी ने मेरिया। मैनू दिल्ली दे कई ने कह दिता किहड़े विषय नू छोड़ लिया, तो मैं कह पहले गुरु अर्जन देव जी नू कहो, जिन्हां ने संस्कृति श्लोक दे विषय ही पहले ये रखे, हे काम अंग नरक अंग विश्राम बहु जवनी फरमावण है, काम क्रोध काया को गाले ज्यों कंचन सुहागा डाले, कलकल वाली काम मद। पहले गुरु नानक नू तुसी अपनी शिक्षा दीक्षा सुनाओ, गुरु अर्जन देव जी नू सुनाओ, भगत कबीर नू कहो, दुनिया भर दे अवतारी पुरुषां नू कहो जिन्होंने इस देते ग्रंथ लिखे ने। और एक महान ऋषि होया ऋषि वात्स्यायन, जिसने काम सूत्र लिखे उदा तर्जमा कीता है गुरु गोबिंद सिंह ने दसम ग्रंथ दे। दसम ग्रंथ 90% बाणी पुराने धर्म ग्रंथां तक तर्जमा है। इस वास्ते ब्राह्मण कहिंदा सी मैं सिर्फ ब्राह्मण नू पढ़ा, जो है पढ़ावांगा दूजे नू नहीं, तो दूजे लोग अज्ञानी रह जांदे सन, पुराने धर्म दा उन्हां नू पता नहीं चलदा सी, और मनमानी दी अर्थ करदे सन। सतगुरु ने सारा अनुवाद कर दिता, टीका कर दिता। आप खुद कहंदे ने दसम कथा भागवत की, पाखा करी बनाए अवर वासना ना है प्रभ धर्म युद्ध के चाहे। महाराज कहंदे ने मेरी इन्हां अवतारा च भगता च और पिछले साधु संतां च और तौर तरीका जो धर्म दा सी मेरी वासना नहीं है इन्हां च। असी ते धर्म युद्ध दा चा रखदे हां, मनुख धार्मिक हो गए, लेकिन पुराना धर्म की सी थी, असी की नुकता निगाह रख रहे हैं। बस तो पुराने दी वाकफियत ते चाहिदी सी, सारा पुराना लिखिया सतगुरु ने, कृष्ण दी कथा लिख के, शिव जी दी कथा लिख के, 24 अवतारा दी कथा लिख के, फिर सतगुरु लिख देन, मैं ना गणेश प्रथम मनाऊ, किशन बिशन कब हो नहीं ध्याऊ, कौन सुने पहचान न तिन से, लिव लागी मोरी पगेन से, गुरु गोबिंद सिंह मेरी कोई जान पहचान नहीं। फिर लिख दे क्यों पे हो, संसार नू जान पहचान हो जाए की सी पुराना धर्म, की सी, किस तरह लोकी धार्मिक जीवन बतीत करते सन, किस तरह लोकी नाम रस नू प्राप्त करते सन, और किस तरीके नाले ब्राह्मण गलत अर्थ करते सन। वात्स्यायन ऋषि ने काम सूत्र लिखे, आपकी ज्ञात लिए अर्ज करा, जब मैं बाबा बलवंत सिंह नाल गुरबाणी ग्रामर पढ़ता हुंदा सी, उदों कम से कम 70-75 साल दे ते हो गए सन, 82 साल दे होके बाबा शाम सिंह जी दे डेरे गुजरे अमृतसर दे, सारे देश दे वो कथा ही करदे सन, 50-60 साल कथा करदे रहे, निर्मलिया नू पढ़न दे रहे, उदासिया नू पढ़न दे रहे सन गुरबाणी व्याकरण। मैं वात्स्यायन दा ग्रंथ काम सूत्र उन्हां कोल देखे, मैं कहा बाबा जी ए की, कहने के जन्म काम तो होया है, संतान काम तो हुई है, लंबे समय तक ये काम रहा है, उम्र दे दम तक रहिंदा है, इहदा ज्ञान ते होना चाहिए, इहदी समझ ते होनी चाहिए, इहदा बोध ते होना चाहिए। तो ऋषि वात्स्यायन ने वो लिखे है, ये शक्ति जद भ्रष्ट होंदी है तो किवें इसत्री चरित्र दिखांदी है, पुरुष धोखे देंदा है, जिसनू गुरु नानक कहंदे ने रन्ना होइया बोधियां पुरख होए सयाद, ये पुरुष किवें शिकारी बनता है ते स्त्रियां किवें चंचल बनदियां, गुरु नानक कहे गए, वात्स्यायन लिखदा सारा, सारे दा सारा वात्स्यायन लिखदा है। ਉਸਦਾ ਅਨੁਵਾਦ ਕੀਤਾ ਹੈ ਤਾਂ ਪਿੱਟ ਉੱਠੇ ਨੇ ਕਈ ਇਹ ਜੀ ਦਸਮ ਗ੍ਰੰਥ ਨਹੀਂ ਪੜ੍ਹਦੇ, ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ ਹੈ। ਹੁਣ ਇਹਨਾਂ ਨੂੰ ਕੌਣ ਦੱਸੇ? ਜੀਵਨ ਦੇ ਚੋਂ ਪਹਿਲੇ ਕਾਮ ਨੂੰ ਕੱਢ ਕੇ ਦਿਖਾਓਗੇ, ਜਨਮ ਹੀ ਕਾਮ ਦਾ ਹੋਇਆ, ਕੰਮ ਦੀ ਗੱਲ ਨਹੀਂ ਸੁਣਨੀ। ਗੁਰੂ ਨੇ ਕੀਤੀ ਹੈ, ਗੁਰੂ ਨਾਨਕ ਨੇ ਕੀਤੀ ਹੈ, ਗੁਰੂ ਅਰਜਨ ਦੇਵ ਜੀ ਨੇ ਸਾਹਮਣੇ ਰੱਖੀ ਹੈ, ਭਗਤ ਕਬੀਰ ਸਾਹਮਣੇ ਰੱਖਦੇ ਨੇ, ਇੱਕ ਇੱਕ ਗੱਲ ਨੂੰ ਖੋਲਦੇ ਨੇ, ਬੜੇ ਬਾਕਮਾਲ ਢੰਗ ਨਾਲ ਖੋਲਦੇ ਨੇ। ਕ੍ਰੋਧ ਨੂੰ ਸਮਝੋ, ਲੋਭ ਨੂੰ ਸਮਝੋ, ਹੰਕਾਰ ਨੂੰ ਸਮਝੋ, ਮੋਹ ਨੂੰ ਸਮਝੋ, ਕਾਮ ਨੂੰ ਨਹੀਂ ਸਮਝਣਾ। ਜਦਕਿ ਕਾਮ ਹੀ ਕ੍ਰੋਧ ਬਣਦਾ, ਕਾਮ ਹੀ ਲੋਭ ਬਣਦਾ, ਕਾਮ ਹੀ ਹੰਕਾਰ ਬਣਦਾ, ਕਾਮ ਹੀ ਮੋਹ ਬਣਦਾ। ਇਹ ਵੀ ਮੈਰਜ ਕਰਦੇ ਪਰ ਨਾ ਕੁਛ ਵੀ ਨਹੀਂ ਹੈ, ਸ਼ਕਤੀ ਤੇ ਹੀ ਹੈ। ਕਾਮ ਹੀ ਭਗਵਾਨ ਬਣਦੀ ਹੈ, ਕਾਮ ਹੀ ਸੰਤਾਨ ਬਣਦੀ ਹੈ, ਕਾਮ ਹੀ ਨਾਮ ਰਸ ਬਣਦੀ ਹੈ, ਔਰ ਕਾਮ ਹੀ ਸੰਸਾਰ ਦਾ ਪਸਾਰਾ ਕਰਦੀ ਹੈ, ਕਾਮ ਹੀ ਨਿਰੰਕਾਰ ਦਾ ਪਸਾਰਾ ਜੀਵਨ ਦੇ ਚੋਂ ਪੈਦਾ ਕਰਦਾ। ਮੂਲ ਤੇ ਇਹ ਹੈ, ਇਹਨੂੰ ਸਮਝਣਾ ਨਹੀਂ, ਇਹਨੂੰ ਜਾਣਨਾ ਨਹੀਂ। ਸ਼ਕਤੀ ਅਧਿਕ ਹੋ ਗਈ ਹੈ ਔਰ ਹੁੰਦੀ ਹੈ, ਅਧਿਕ ਸ਼ਕਤੀ ਚਾਹੀਦੀ, ਵਰਨਾ ਨਾਮ ਰਸ ਕਿਸ ਤਰ੍ਹਾਂ ਬਣੇਗਾ? ਨਾਮ ਜਪਣਾ, ਅੰਮ੍ਰਿਤ ਵੇਲੇ ਉੱਠਣਾ, ਘੰਟਾ ਦੋ ਘੰਟਾ ਵਾਹਿਗੁਰੂ ਵਾਹਿਗੁਰੂ ਜਪਣਾ। ਆਪਦੀ ਗਿਆਤ ਲਈ ਅਰਜ਼ ਕਰਾਂ, ਊੜਾ ਜਿਹੜਾ ਹੈ ਨਾ, ਇੱਕ ਓਅੰਕਾਰ, ਊੜਾ ਇੰਜ ਉੱਪਰ ਜਾ ਕੇ ਥੱਲੇ ਆਉਂਦਾ ਨਾ, ਇਹ ਆਕਾਰ ਥੱਲੇ ਆ, ਸਿੱਧੀ ਲਾਈਨ ਨਹੀਂ ਪਾਉਣੀ ਚਾਹੀਦੀ, ਉੱਪਰ ਜਾ ਕੇ ਇੰਜ ਥੱਲੇ ਆਉਣਾ ਚਾਹੀਦਾ। ਕਿਉਂ? ਉਚਾਰਨ ਕਰਨੀ ਹੈ ਧੁਨ ਉੱਚੀ, ਹੌਲੇ ਹੌਲੇ ਥੱਲੇ ਸਾਨੂੰ ਘੰਟਾ ਨਾਦ ਕਹਿੰਦੇ ਨੇ, ਮੈਂ ਹੁਣੇ ਇੱਕ ਘੰਟਾ ਇਸੇ 'ਤੇ ਬੋਲ ਕੇ ਆਇਆ। ਵਾਹਿਗੁਰੂ ਥੱਲੇ ਚਲੇ ਗਈ ਕਾਰ, ਇਸ ਤਰ੍ਹਾਂ ਉਚਾਰਨ ਕਰਨਾ। ਕਥਨੇ ਅਨਾਦ ਓਅੰਕਾਰ ਆਦ, ਪਰਮਾਤਮਾ ਦੀ ਆਦ ਧੁਨੀ, ਬ੍ਰਹਿਮੰਡ ਦੀ ਆਦ ਧੁਨੀ ਕੀ ਹੈ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਓਅੰਕਾਰ, ਓਅੰਕਾਰ ਘੰਟਾਨਾਦ, ਇਹਨੂੰ ਕਹਿੰਦੇ ਘੰਟਾਨਾਦ। ਘੜਿਆਲ ਵਜਾਉਂਦੇ ਨੇ ਨਾ ਮੰਦਰ ਦੇ, ਉਹ ਇੱਕ ਪ੍ਰਤੀਕ ਹੈ, ਇਸ਼ਾਰਾ ਹੈ, ਘੜਿਆਲ ਵਜਾ ਕੇ ਅੰਦਰ ਜਾ ਸਕਦੇ ਹੋ ਜਾਂ ਨਹੀਂ, ਘੰਟਾ ਵਜਾ ਕੇ ਅੰਦਰ ਜਾ ਸਕਦੇ ਹੋ ਜਾਂ ਨਹੀਂ, ਨਿਯਮ ਹੈ। ਸਮਝਾ ਰਹੇ ਨੇ, ਆਵਾਜ਼ ਕਰਕੇ ਹੀ ਰਾਮ ਦੇ ਮੰਦਰ ਵਿੱਚ ਪ੍ਰਵੇਸ਼ ਕਰ ਸਕੋਗੇ ਉਂਝ ਨਹੀਂ, ਵਾਹਿਗੁਰੂ ਉਚਾਰਨ ਕਰਕੇ ਹੀ ਵਾਹਿਗੁਰੂ ਮਿਲ ਸਕੋਗੇ ਉਂਝ ਨਹੀਂ। ਤੂੰ ਘੰਟਾ ਮੰਦਰ ਵਿੱਚ ਲਟਕਾਉਣ ਦੀ ਕੀ ਲੋੜ ਹੈ? ਜ਼ਿੰਦਗੀ ਮੰਦਰ ਹੈ ਔਰ ਮੂੰਹ ਦੇ ਵਿੱਚ ਘੰਟਾ ਲਟਕਾ ਰੱਖਿਆ, ਪਰਮਾਤਮਾ ਨੇ ਜ਼ਬਾਨ ਘੜਿਆਲ ਤੇ ਲਟਕਿਆ ਪਿਆ, ਇਹੀ ਘੜਿਆਲ ਹੈ, ਔਰ ਕਿਹੜਾ ਘੜਿਆਲ ਹੈ? ਇਹ ਜ਼ਿੰਦਗੀ ਮੰਦਰ ਹੈ, ਹਰੀ ਮੰਦਰ ਹੈ, ਉਹ ਸਰੀਰ ਹੈ, ਅੰਦਰ ਨਾਮ ਬੈਠਾ ਹੈ, ਰਾਮ ਬੈਠਾ ਹੈ। ਵਜਾਓ ਘੜਿਆਲ, ਵਾਹਿਗੁਰੂ, ਧੁੰਨ ਥੱਲੇ ਆਉਂਦੀ, ਉੱਪਰ ਉੱਠ ਕੇ ਧੁੰਨ ਥੱਲੇ ਆਉਂਦੀ ਹੈ, ਊੜਾ ਸਿੱਧਾ ਨਹੀਂ ਪਾਉਣਾ ਚਾਹੀਦਾ, ਇਤਨੀ ਮਹਿਰਜ਼ ਕਰਦੇ, ਸਿੱਧੀ ਲਾਈਨ ਨਹੀਂ ਪਾਉਣੀ ਚਾਹੀਦੀ, ਇੰਜ ਘੁਮਾ ਕੇ ਧੁੰਨ ਉੱਪਰ ਉੱਠ ਕੇ ਥੱਲੇ, ਗੁੰਜਾਰ ਇਸ ਨੂੰ ਕਹਿੰਦੇ ਨੇ, ਗੁੰਜਾਰ ਪਾਣੀ, ਗੁੰਬਦ ਵੀ ਇਸ ਵਾਸਤੇ ਬਣਾਏ ਗਏ ਸਨ, ਗੁੰਜਾਰਾ ਪਾਣੀ, ਸਿਰਫ ਦਰਸ਼ਨ ਵਾਸਤੇ ਗੁੰਬਦ ਨਹੀਂ ਸਨ, ਆਵਾਜ਼ ਗੂੰਜੇ, ਗੂੰਜ ਕੇ ਆਵਾਜ਼ ਟਕਰਾਵੇ। ਇਹ ਗੱਲਾਂ ਖੋ ਗਈਆਂ, ਅੰਮ੍ਰਿਤ ਵੇਲੇ ਕਰਨ ਦੀਆਂ ਗੱਲਾਂ ਨੇ। ਜਦ ਇਸ ਤਰ੍ਹਾਂ ਦਾ ਜਪ ਕਰੋਗੇ, ਉਹ ਜਿਹੜੀ ਕਾਮ ਸ਼ਕਤੀ ਹੈ ਉੱਪਰ ਉੱਠੇਗੀ, ਨਾਮ ਰਸ ਬਣ ਜਾਏਗੀ, ਰੋਮ ਰੋਮ ਦੇ ਚੋਂ ਰਾਮ ਪ੍ਰਗਟ ਹੋਵੇਗਾ, ਰੋਮ ਰੋਮ ਦੇ ਚੋਂ ਪਰਮਾਤਮਾ ਪ੍ਰਗਟ ਹੋਵੇਗਾ, ਜ਼ਿੰਦਗੀ ਅੰਮ੍ਰਿਤ ਬਣ ਜਾਏਗੀ, ਜੀਵਨ ਹਰਿਮੰਦਰ ਬਣ ਜਾਏਗਾ। ਲੇਕਿਨ ਨਿੰਦਾ ਨਹੀਂ ਹੈ, ਕੁਛ ਸਮੇਂ ਤੱਕ ਇਹ ਸ਼ਕਤੀ ਥੱਲੇ ਜਾਣੀ ਚਾਹੀਦੀ ਤਾਂ ਕਿ ਸੰਤਾਨ ਦਾ ਜਨਮ ਹੋਵੇ। ਅਧਿਕ ਹੈ ਸ਼ਕਤੀ, ਅਧਿਕ ਸ਼ਕਤੀ ਸੰਤਾਨ ਬਣੇਗੀ, ਅਧਿਕ ਸ਼ਕਤੀ ਹੀ ਰਾਮ ਬਣੇਗੀ, ਨਾਮ ਰਸ ਬਣੇਗੀ। 8 ਦਿਨ ਦਾ ਭੁੱਖਾ ਬੰਦਾ, ਸਰੀਰ ਦੇ ਜਿਹੜੀ ਸ਼ਕਤੀ ਸੀ ਉਹ ਛੀਣ ਹੋ ਗਈ, ਖਰਚ ਹੋ ਗਈ, ਅਧਿਕ ਬਣੀ ਨਹੀਂ, ਤੂੰ ਇਸ ਨੂੰ ਤੇ ਭੋਜਨ ਚੇਤੇ ਆ ਸਕਦਾ ਹੈ। ਇਤਨੀ ਮੈਂ ਅਰਜ਼ ਕਰਾਂ, ਨਾ ਭਜਨ ਚੇਤੇ ਆਏਗਾ, ਨਾ ਗ੍ਰਸਤ ਚੇਤੇ ਆਏਗਾ, ਗੁਸਤਾਖੀ ਮੈਂ ਨਹੀਂ ਚੇਤੇ ਆਇਆ, ਭੁੱਖ ਹੈ, ਕਮਜ਼ੋਰ, ਸ਼ਕਤੀ ਅਧਿਕ ਚਾਹੀਦੀ ਹੈ। ਮਨੁੱਖ ਉੱਪਰ ਚੜਾਈਆਂ ਤੇ ਚੜੇ, ਤਾਕਤ ਚਾਹੀਦੀ ਹੈ, ਪਰ ਸੀੜੀਆਂ ਤੋਂ ਥੱਲੇ ਉਤਰਨ ਵਾਸਤੇ ਵੀ ਤੇ ਗੋਡਿਆਂ ਦਮਖਮ ਚਾਹੀਦਾ ਨਾ, ਸਰੀਰ ਦੇ ਤਾਕਤ ਚਾਹੀਦੀ ਹੈ, ਵਰਨਾ ਥੱਲੇ ਕਿਸ ਤਰ੍ਹਾਂ ਉਤਰੇਗਾ, ਕਿਵੇਂ ਉਤਰੇਗਾ, ਉੱਪਰ ਕਿਸ ਤਰ੍ਹਾਂ ਚੜੇਗਾ ਜੇ ਪੈਰਾਂ ਦੇ ਚ ਦਮ ਨਹੀਂ ਹੈ? शक्ति अदक चाहिदी थल्ले जाण वास्ते, शक्ति अदक चाहिदी उपर उठण वास्ते, वरना नहीं, ना उपर जा सकेगा ना थल्ले, लड़खड़ा जाएगा, गिरेगा। ਤੁਸੀਂ ਫਿਰ ਆਖੋਗੇ ਮੈਂ ਅਛੂਤੇ ਵਿਸ਼ੇ ਨੂੰ ਛੋਇਆ, ਗੁਰੂ ਨਾਨਕ ਦੀ ਬਾਣੀ ਨੂੰ ਲੈ ਕੇ ਮੈਂ ਇਸ ਅਛੂਤੇ ਵਿਸ਼ੇ ਨੂੰ ਛੋਇਆ। ਇਸ ਵਾਸਤੇ ਸਮਝੋ, ਭਾਰਤ ਅਜੇ ਸੈਕਸ ਪ੍ਰਧਾਨ ਦੇਸ਼ ਨਹੀਂ ਹੈ, ਇਹ ਸਾਰੇ ਦੇਸ਼ ਡੁੱਬ ਗਏ ਨੇ। ਔਰ ਘਰ ਘਰ ਵਿੱਚ ਮੈਂ ਦੇਖ ਕੇ ਦੰਗ ਰਹਿ ਗਿਆ। ਸਵੇਰੇ ਸ਼ਾਦੀਆਂ ਪਈਆਂ ਹੁੰਦੀਆਂ ਨੇ, ਆਨੰਦ ਕਾਰਜ ਪਏ ਹੁੰਦੇ ਨੇ, ਸ਼ਾਮੀ ਤਲਾਕ ਪਏ ਹੁੰਦੇ ਨੇ, ਡਾਈਵੋਰਸ ਪਏ ਹੁੰਦੇ ਨੇ। ਅਧਿਕ ਸ਼ਕਤੀ ਦੀ ਸਹੀ ਵਰਤੋਂ ਨਹੀਂ ਹੋ ਰਹੀ, ਜਪ ਤਪ ਤੇ ਹੈ ਨਹੀਂ, ਨਹੀਂ ਤੇ ਰਿਸ਼ਤਿਆਂ ਚ ਪਕਿਆ ਹੀ ਆ ਜਾਣੀ ਸੀ। ਪਤਨੀ ਦੇਵੀ ਬਣ ਜਾਣੀ ਸੀ ਤੇ ਪਤੀ ਪਰਮਾਤਮਾ ਬਣ ਜਾਣਾ ਸੀ, ਘਰ ਹਰੀ ਮੰਦਰ ਬਣ ਜਾਣਾ ਸੀ। ਪਰ ਚੂੰਕਿ ਸ਼ਕਤੀ ਦਾ ਇਸਤੇਮਾਲ ਠੀਕ ਨਹੀਂ ਹੋਇਆ, ਤੋ ਪਤਨੀ ਡਾਇਣ ਬਣ ਗਈ ਹੈ, ਪਤੀ ਭੂਤ ਪ੍ਰੇਤ ਬਣ ਗਿਆ, ਕਈ ਕੁਛ ਹੋ ਗਿਆ। ਪਤੀ ਕਹਿੰਦਾ ਕਿਹੜੀ ਡਾਇਣ ਮੇਰੇ ਮੱਥੇ ਲੱਗ ਗਈ, ਤੇ ਪਤਨੀ ਕਹਿੰਦਾ ਉਹਦਾ ਕਹਿਣਾ ਇਹ ਕਿਹੜਾ ਭੂਤ ਆ ਗਿਆ ਘਰ ਦੇ, ਘਰ ਨੂੰ ਵਕਤ ਪਾ ਛੱਡਿਆ, ਨਰਕ ਬਣ ਗਿਆ। ਔਰ ਕੀ ਨਹੀਂ, ਪਤਨੀ ਤੇ ਬਣੇ ਦੇਵੀ, ਪਤੀ ਬਣੇ ਦੇਵਤਾ, ਪਰਮਾਤਮਾ। ਘਰ ਤੇ ਹਰਿਮੰਦਰ ਬਣ ਜਾਣਾ ਚਾਹੀਦਾ, ਘਰ ਤੇ ਧਰਮਸ਼ਾਲ ਬਣ ਜਾਣੀ ਚਾਹੀਦੀ ਹੈ। ਪਰ ਇਸ ਸ਼ਕਤੀ ਦੀ ਵਰਤੋਂ ਠੀਕ ਹੋਵੇ ਤਾਂ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਸਦੀ ਵਰਤੋਂ ਠੀਕ ਹੋ ਸਕਦੀ ਹੈ। ਅਗਰ ਗਲਤ ਵਰਤੋਂ ਹੋਈ, ਸ਼ਕਤੀ ਅਧਿਕ ਹੈ, ਅਧਿਕ ਸ਼ਕਤੀ ਕਾਮ ਬਣੇਗੀ ਵਾਸ਼ਨਾ, ਕਾਮ ਬਣੇਗਾ ਲੋਭ, ਕਾਮ ਬਣੇਗਾ ਅਹੰਕਾਰ। ਜਿਸਨੇ ਹੰਕਾਰ ਦੀ ਥੋੜੀ ਜਿਹੀ ਪੂਰਤੀ ਕੀਤੀ ਉਸ ਤੇ ਆ ਜਾਏਗਾ ਮੋਹ, ਜਿਸਨੇ ਰੋਗ ਖੜੀ ਕੀਤੀ ਆਏਗਾ ਕ੍ਰੋਧ। ਇਹ ਅਧਿਕ ਸ਼ਕਤੀ ਜੋ ਬਣੀ ਹੈ ਲੋਭ, ਪੂਰਤੀ ਨਾ ਹੋਈ ਤਾਂ ਬਣੇਗੀ ਕ੍ਰੋਧ। ਇਹ ਅਧਿਕ ਸ਼ਕਤੀ ਜੋ ਕਾਮ ਦੀ ਹੈ ਬਣੀ ਹੈ ਵਾਸ਼ਨਾ, ਜੇ ਪੂਰਤੀ ਨਾ ਹੋਈ ਤਾਂ ਬਣੇਗੀ ਕ੍ਰੋਧ। ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕੰਚਨ ਸੁਹਾਗਾ ਡਾਲੇ। ਜਿਵੇਂ ਸੁਹਾਗਾ ਸੋਨੇ ਨੂੰ ਢਾਲ ਕੇ ਰੱਖ ਦਿੰਦਾ, ਇਹ ਸ਼ਕਤੀ ਜ਼ਿੰਦਗੀ ਨੂੰ ਤਬਾਹ ਕਰਕੇ ਰੱਖ ਦੇਗੀ, ਬਰਬਾਦ ਕਰਕੇ ਰੱਖ ਦੇਗੀ। ਆ ਸੁਣ ਕੇ ਹੈਰਾਨ ਹੋਵੋਗੇ, ਮੈਨੂੰ ਹੁਣ ਨਿਊਯਾਰਕ ਦੇ ਇੱਕ ਡਾਕਟਰ ਨੇ ਦੱਸਿਆ, ਔਰ ਇਸ ਤੋਂ ਪਹਿਲੇ ਮੈਨੂੰ ਉਸਦਾ ਸਵੈਮ ਗਿਆਨ ਸੀ। ਮੈਂ ਭਾਰਤ ਦੇ ਧਰਮ ਗ੍ਰੰਥਾਂ ਦੀ ਸਟੱਡੀ ਕੀਤੀ, ਗੁਰੂ ਨਾਨਕ ਦੀ ਬਾਣੀ ਨੂੰ ਗਹਿਰਾਈ ਨਾਲ ਦੇਖਿਆ, ਵੀ 80% ਜਿਹੜੇ ਪਾਗਲ ਨੇ ਇਸ ਵਾਸਤੇ ਪਾਗਲ ਨੇ ਕਿ ਉਹਨਾਂ ਦੀ ਕਾਮਕ ਸ਼ਕਤੀ ਦੁਰਵਰਤੋਂ ਹੋਈ, ਉਸਦੀ ਸਹੀ ਵਰਤੋਂ ਨਹੀਂ ਹੋਈ। ਦਿਮਾਗੀ ਸੰਤੁਲਨ ਡਾਵਾਂ ਡੋਲ ਹੋ ਗਿਆ। ਉਹ ਕਾਮ ਸ਼ਕਤੀ ਲੋਭ ਬਣੀ, ਤੂੰ ਕਿਸੇ ਨੂੰ ਲੋਭ ਨੇ ਸੰਤੁਲਨ ਡਾਵਾਂ ਡੋਲ ਕਰ ਦਿੱਤਾ। ਕਾਮ ਸ਼ਕਤੀ ਹੰਕਾਰ ਬਣ ਗਈ, ਤੋ ਹੰਕਾਰ ਨੇ ਸੰਤੁਲਨ ਡਾਵਾਂ ਡੋਲ ਕਰ ਦਿੱਤਾ। ਅਧਿਕ ਵਾਸ਼ਨਾ ਨੇ ਸੰਤੁਲਨ ਡਾਵਾਂ ਡੋਲ ਕਰ ਦਿੱਤਾ। ਮੈਂ 2-4 ਪਾਗਲਖਾਨੇ ਵੀ ਦੇਖਣ ਗਿਆ ਸੀ ਸਨ, ਵਾਲਵਨ 82 ਦੇ ਚ ਇੱਕ ਦਫਾ, ਔਰ ਇੱਕ ਦਫਾ 93 ਦੇ ਚ ਨਿਊਯਾਰਕ ਦੇ ਚ। ਦਰਅਸਲ ਉੱਥੇ ਇੱਕ ਦੋ ਸਿੰਘ ਡਾਕਟਰ ਨੇ, ਤੇ ਮੈਂ ਤੇ ਐਵੇਂ ਆਪਣਾ ਗਿਆਨ ਵਧਾਉਣ ਲਈ ਗਿਆ, ਤੋ 3 ਪਾਗਲਾਂ ਨੂੰ ਦੇਖ ਕੇ ਮੈਂ ਦੰਗ ਰਹਿ ਗਿਆ। ਉਹ ਮੈਗਜ਼ੀਨ ਜਿਹੜੇ ਪਏ ਸਨ ਉਹਨਾਂ ਦੇ ਪੜ੍ਹਨ ਵਾਸਤੇ ਰੱਖੇ ਹੋਏ ਸਨ, ਬਈ ਜਿਹੜੇ ਕੋਈ ਚੰਗੇ ਕਿਸੇ ਵਕਤ ਰੁਚੀ ਉਹਨਾਂ ਦੀ ਕਰੇ, ਕਿਧਰੇ ਹੋਸ਼ ਚਾਨ ਤੇ ਪੜ੍ਹਨ। ਉਹਨ ਮੈਗਜ਼ੀਨ ਦੇ ਤਾਜ ਬਣਾਏ ਸਿਰ ਦੇ ਉੱਤੇ, ਤੇ ਰੁਮਾਲ ਨਾਲ ਬੰਨੇ, ਰਾਜੇ ਬਣੇ, ਤਾਜ ਬੰਨੇ, ਤੇ ਹੁਕਮ ਪਏ ਕਰਨ ਦੂਜਿਆਂ ਨੂੰ, ਤੇ ਦੂਜੇ ਨੇ ਵੀ ਤਾਜ ਬਣਿਆ, ਉਹ ਵੀ ਉਸਨੂੰ ਹੁਕਮ ਕਰੇ। ਡਾਕਟਰ ਹੱਸ ਪਿਆ, ਮੈਂ ਕਿਹਾ ਨਹੀਂ, ਇਹ ਹੰਕਾਰ ਨੇ ਸੰਤੁਲਨ ਡਾਵਾਂ ਡੋਲ ਕੀਤਾ, ਕਿਉਂਕਿ ਹਰ ਬੰਦਾ ਰਾਜਾ ਹੀ ਬਣਨਾ ਚਾਹੁੰਦਾ, ਚੌਧਰੀ ਕਿਹੜਾ ਨਹੀਂ ਬਣਨਾ ਚਾਹੁੰਦਾ, ਕੌਣ ਨਹੀਂ ਬਣਨਾ ਚਾਹੁੰਦਾ, ਕੌਣ ਨਹੀਂ ਹੁਕਮ ਕਰਨਾ ਚਾਹੁੰਦਾ। ਵਿਚਾਰਿਆਂ ਨੂੰ ਹੰਕਾਰ ਨੇ ਡਾਵਾਂ ਡੋਲ ਕਰ ਦਿੱਤਾ, ਪਰ ਥੋੜੇ ਜਿਹਾ ਸਨ। 80% ਨੂੰ ਵਾਸ਼ਨਾ ਡਾਵਾਂ ਡੋਲ ਕਰ ਦਿੰਦੀ ਹੈ, ਕੁਛ ਐਸੇ ਨੇ ਜਿਨ੍ਹਾਂ ਨੂੰ ਲੋਭ ਡਾਵਾਂ ਡੋਲ ਕਰ ਦਿੰਦਾ। ਭਾਇਓ ਲੋਭ ਸੰਘ ਹੋਰਾ, ਮਹਾਰਾਜ ਕਹਿੰਦੇ ਹਲਕਾ ਹੋ ਗਿਆ, ਪਾਗਲ ਹੋ ਗਿਆ ਲੋਭ ਕਰਕੇ, ਕਿਸੇ ਨੂੰ ਹੰਕਾਰ ਡਾਵਾਂ ਡੋਲ ਕਰ ਦਿੰਦਾ। ਸ਼ਕਤੀ ਤੇ ਕਾਮ ਹੈ, ਇਹ ਵਾਸ਼ਨਾ ਬਣੇਗੀ, ਸ਼ਕਤੀ ਤੇ ਕਾਮ ਹੈ, ਲੋਭ ਬਣੇਗੀ, ਸ਼ਕਤੀ ਤੇ ਕਾਮ ਹੈ, ਹੰਕਾਰ ਬਣੇਗੀ, ਪੂਰਤੀ ਹੋ ਗਈ ਤੇ ਮੋਹ ਬਣ ਜਾਏਗੀ, ਨਾ ਪੂਰਤੀ ਹੋਈ ਤੇ ਕ੍ਰੋਧ ਬਣ ਜਾਏਗੀ, ਤੋ ਪੂਰਤੀ ਕਿੱਥੋਂ ਹੋ ਸਕਦੀ, ਨਹੀਂ ਹੋਏਗੀ ਕਤਈ। ਸ਼ਕਤੀ ਦੀ ਪੂਰਤੀ ਨਹੀਂ ਹੋ ਸਕਦੀ, ਲੋਭ ਦੀ ਪੂਰਤੀ ਨਹੀਂ ਹੋ ਸਕਦੀ, ਹੰਕਾਰ ਦੀ ਪੂਰਤੀ ਨਹੀਂ ਹੋ ਸਕਦੀ। ਸਿਕੰਦਰ ਮੁਲਕ ਦਰ ਮੁਲਕ ਜਿੱਤਦਾ ਜਿੱਤਦਾ ਫਿਰ ਖਿਆਲ ਆਉਂਦਾ ਸਾਰਾ ਸੰਸਾਰ ਮੈਂ ਮੁੱਠੀ ਚ ਲੈਣਾ, ਕੋਈ ਬੰਦਾ ਰੱਜਦਾ ਹੈ, ਸਾਰੇ ਮੇਰੇ ਹੁਕਮ ਦੇ ਥੱਲੇ ਹੋਣੇ ਚਾਹੀਦੇ ਨੇ। ਹੰਕਾਰ ਦੀ ਕੋਈ ਸੀਮਾ ਨਹੀਂ, ਲੋਭ ਦੀ ਕੋਈ ਸੀਮਾ ਨਹੀਂ, ਵਾਸ਼ਨਾ ਦੀ ਕੋਈ ਸੀਮਾ ਨਹੀਂ। ਔਰ ਇਹਨਾਂ ਦੀ ਪੂਰਤੀ 'ਚ ਮਨੁੱਖ ਲੱਗ ਗਿਆ ਤਾਂ ਕਾਮ ਸ਼ਕਤੀ ਭ੍ਰਸ਼ਟ ਕਰਕੇ ਰੱਖ ਦੇਗੀ, ਪਾਗਲ ਕਰਕੇ ਰੱਖ ਦੇਗੀ, ਸੰਤੁਲਨ ਡਾਵਾਂ ਡੋਲ ਹੋ ਜਾਏਗਾ। ਕੋਈ ਲੋਭ ਕਰਕੇ, ਕੋਈ ਹੰਕਾਰ ਕਰਕੇ, ਕੋਈ ਵਾਸ਼ਨਾ ਕਰਕੇ, ਤਾਂ ਫਿਰ ਕੀ ਕਰੀਏ? ਇਸ ਸ਼ਕਤੀ ਨੂੰ ਨਾਮ ਰਸਤੇ 'ਚ ਬਦਲੀਏ, ਵਾਹਿਗੁਰੂ ਦੀ ਧੁਨ ਅਲਾਪ ਕਰੀਏ ਤੇ ਸੁਣੀਏ ਤੇ ਸ਼ਕਤੀ ਇਸ 'ਚ ਖਰਚ ਹੋਵੇ। ਜੈਸੇ ਖਰਚ ਹੋਏਗੀ ਨਾਮ ਰਸ ਪ੍ਰਗਟ ਹੋ ਜਾਏਗਾ, ਪਰਮਾਤਮਾ ਪ੍ਰਗਟ ਹੋ ਜਾਏ। ਇਹੀ ਸ਼ਕਤੀ ਸੰਤਾਨ ਨੂੰ ਜਨਮ ਦਿੰਦੀ ਔਰ ਮਨੁੱਖ ਨੂੰ ਭ੍ਰਸ਼ਟ ਵੀ ਕਰਦੀ ਹੈ, ਇਹੀ ਸ਼ਕਤੀ ਪਰਮਾਤਮਾ ਨੂੰ ਜਨਮ ਦਿੰਦੀ ਔਰ ਮਨੁੱਖ ਨੂੰ ਮਹਾਨ ਵੀ ਬਣਾ ਦਿੰਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਇਸ ਦਾ ਜਿਸ ਢੰਗ ਨਾਲ ਰੂਪਕ ਅਲੰਕਾਰ ਬਣਾਇਆ, ਇਹ ਤੇ ਹੁਣ ਮੈਂ ਕੱਲ ਤੁਹਾਡੇ ਸਾਹਮਣੇ ਰੱਖਾਂਗਾ, ਸਮਾਂ ਮੈਂ ਜ਼ਿਆਦਾ ਲੈ ਬੈਠਾ ਤੇ ਮੈਂ ਦੋ ਤਿੰਨ ਥਾਵਾਂ ਤੇ ਬੋਲ ਕੇ ਵੀ ਐਂ ਥੱਕਿਆ ਹੋਇਆ ਸੀ। ਮੈਂ ਤੇ ਸੋਚਦਾ ਸੀ ਵੀ 25 ਮਿੰਟ ਬੋਲ ਕੇ ਮੈਂ ਤੁਹਾਥੋਂ ਮਾਫੀ ਮੰਗਾਂਗਾ, ਪਰ ਗੁਰੂ ਨਾਨਕ ਨੇ ਬਥੇਰਾ ਬੁਲਾ ਲਿਆ ਮੇਰੇ ਕੋਲ। ਸ਼ਬਦ ਤੁਸੀਂ ਸੁਣ ਲਓ, ਸਲੋਕ ਮਰਦਾਨਾ ਪਹਿਲਾ ਕਰਕੇ ਲਿਖਿਆ ਨੂੰ ਮੱਲਾ ਪਹਿਲਾ, ਪਹਿਲੇ ਪਾਤਸ਼ਾਹ ਜੀ ਦੀ ਰਚਨਾ। ਕਲ ਕਲ ਵਾਲੀ ਕਾਮ ਮਦ ਮਨਵਾ ਪੀਮਣ ਹਾਰ, ਕ੍ਰੋਧ ਕਟੋਰੀ ਮੋਹ ਭਰੀ, ਪਿਲਾਵਾ ਅਹੰਕਾਰ, ਮਜਲਸ ਕੂੜੇ ਲਭਦੀ ਪੀਪੀ ਹੋਏ ਖੁਆਰ। ਦੁਨੀਆ ਪੀ ਪੀ ਕੇ ਇਸ ਨਸ਼ੇ ਨੂੰ ਖੁਆਰ ਪਈ ਆਉਂਦੀ ਹੈ, ਕਿਹੜਾ ਕਾਮ? ਇਹਦੀ ਵਿਆਖਿਆ ਜਿਸ ਢੰਗ ਨਾਲ ਗੁਰੂ ਨਾਨਕ ਕਰਦੇ ਨੇ, ਬਾਕੀ ਵਿਚਾਰਾਂ ਮੈਂ ਕੱਲ ਰਾਤ ਨੂੰ ਤੁਹਾਡੇ ਸਾਹਮਣੇ ਰੱਖਾਂਗਾ। ਇੱਥੇ ਹੀ ਸਮਾਪਤੀ ਕਰਦੇ ਹਾਂ। ਸਾਰਿਆਂ ਦਾ ਬਾਰ ਬਾਰ ਹਾਰਦਿਕ ਤੌਰ ਤੇ ਧੰਨਵਾਦ। ਸਤਿਗੁਰ ਰਹਿਮਤ ਕਰਨ, ਸਰੀਰ ਦੀ ਅਧਿਕ ਸ਼ਕਤੀ ਨਾਮ ਰਸ ਬਣੇ, ਪਰਮ ਰਸ, ਮਹਾਨ ਰਸ ਬਣੇ, ਪਰ ਇਹ ਸ਼ਕਤੀ ਭ੍ਰਸ਼ਟ ਨਾ ਹੋਵੇ। ਇਸ ਵਾਸਤੇ ਤ੍ਰਿਆ ਚਰਿੱਤਰ ਤੇ ਪੁਰਸ਼ ਦੀ ਕਠੋਰਤਾ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਨੇ ਕੀਤਾ ਹੈ ਦਸਮ ਗ੍ਰੰਥ ਵਿੱਚ। ਇਸ ਵਾਸਤੇ ਰਿਸ਼ੀ ਵਾਤਸਾਇਨ ਨੇ ਕਾਮ ਸੂਤਰ ਲਿਖਿਆ। ਇਸ ਵਾਸਤੇ ਗੁਰੂ ਨਾਨਕ, ਗੁਰੂ ਅਰਜਨ ਦੇਵ ਜੀ, ਭਗਤ ਕਬੀਰ ਸਾਨੂੰ ਸਾਵਧਾਨ ਕਰਦੇ ਪਏ ਨੇ, ਸੁਚੇਤ ਪਏ ਕਰਦੇ ਨੇ। ਇਸੇ ਵਾਸਤੇ ਖਜੁਰਾਹੇ ਦੇ ਮੰਦਰ ਨੇ, ਕਾਮ ਸਿਰਫ ਸਰੀਰ ਦੇ ਤਲ ਤੇ ਰਹਿਣਾ ਚਾਹੀਦਾ, ਮਨ ਦੇ ਤਲ ਤੇ ਰਾਮ, ਅੰਦਰ ਰਾਮ ਰਹਿਣਾ ਚਾਹੀਦਾ। ਰਾਮ ਦੀ ਮੂਰਤੀ ਅੰਦਰ ਹੈ, ਦੀਵਾਰਾਂ ਦੇ ਉੱਤੇ ਜੋ ਹੈ ਕਾਮ ਦੀਆਂ ਮੂਰਤੀਆਂ ਨੇ। ਇਹ ਬਹੁਤ ਗਹਿਰਾਈ 'ਚ ਨਾ ਛੂਏ, ਇਹ ਦਿਮਾਗ ਦਾ ਹਿੱਸਾ ਨਾ ਬਣੇ, ਸੋਚਣੀ ਦਾ ਹਿੱਸਾ ਨਾ ਬਣੇ, ਵਿਚਾਰ ਦਾ ਹਿੱਸਾ ਨਾ ਬਣੇ, ਸਿਰਫ ਸਰੀਰ ਦਾ ਹੀ ਹਿੱਸਾ ਬਣੇ। ਇਸ ਦੀ ਵਿਆਖਿਆ ਜਿਸ ਢੰਗ ਨਾਲ ਜਗਤਗੁਰੂ ਬਾਬਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਨੇ, ਤੁਛ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਰੱਖਾਂਗਾ। ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।